ओंकार सतनाम करता पुरख निरपौ निर्वैर अकाल मूर्त अजूनी सैभं गुर प्रसाद जप आदि सच जुगाद सच है पी सच नानक होसी पी सच। श्री नानक अंगद गुरु अमरदास पदबंद रामदास अर्जन गुरु बर श्री हर गोविंद हरि राय हर कृष्ण गुर तेग बहादुर चंद दसवें गोविंद सिंह गुरु नमो चरण अरबिंद। गुरु ग्रंथ कल युग भयो श्री गुरु रूप महान दस पातशाहियां रूप एहो गुरु ग्रंथ जी जान। पूर्ण देख्यो आत्मा द्वैतै सर्व निवार भय शांत मन संत जेहे तेह पद नमो हमार। मूक उचरै शास्त्र खट पिंग गिरन चढ़ जाए अंध लखै बदरो सुने जो काल कृपा कराए। कहां बुद्ध प्रभ तुच्छ हमारी बरन सकै महिमा जो तिहारी। हम ना सकत कर सिफत तुम्हारी आप लिहो तुम कथा सुधारी। सो कहो टल गुरु सेवी है एह निस सहज सुभाए। दर्शन परसे ऐ गुरु कै जन्म मरण दुख जाए। दर्शन परसे ऐ गुरु कै जन्म मरण दुख जाए।
सतनाम श्री वाहिगुरु साहब जी। गौड़ी महला पहला होमे करत भेखी नहीं जानिया गुरमुख भगत विरले मन मानिया। होमे करत भेखी नहीं जानिया गुरमुख भगत विरले मन मानिया। हो करत नहीं सच पाई है होमे जाए परम पद पाई है। राव होमे कर राजे बहुतावे होमे खपह जन्म मर आवे। होमे निवरै गुर शब्द विचारै चंचल मत त्यागे पंच सिंगारै। अंतर साच सहज कर आवै राजन जान परम गत पावै। सच करनी गुर भरम चुकावै निरपौ कै घर ताड़ी लावै। सच करनी गुर शब्द चुकावै निरपौ कै घर ताड़ी लावै। हो करत कर मरना क्या पावै पूरा गुर भेटे सो झगर चुकावै। जेती है तेती कह नाही गुरमुख ज्ञान भेट गुण गाही। होमे बंधन बंद पवावै नानक राम भगत सुख पावै। होमे बंधन बंद पवावै नानक राम भगत सुख पावै।
वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा सत संगत जीओ आप सरबत संगतां नित दे निजम अनुसार चल रही स्थानक मर्यादा अनुसार ਸ਼ਾਮਾਂ ਦੇ ਵਕਤ ਗੁਰੂ ਨਾਨਕ ਦੇ ਇਸ ਦਰਬਾਰ ਵਿੱਚ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਕੀਰਤਨ, ਉਸ ਤੋਂ ਉਪਰੰਤ ਲੜੀਵਾਰ ਕਥਾ, ਗੁਰੂ ਨਾਨਕ ਦੇ 11ਵੇਂ ਸਰੂਪ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿੱਚ ਆਪਾਂ ਸਾਰੇ ਬੈਠੇ ਹਾਂ। ਰਾਗੀ ਸਿੰਘ ਸਾਹਿਬਾਨ, ਗੁਰਮੁਖ ਪਿਆਰੇ ਪ੍ਰੋਫੈਸਰ ਭਾਈ ਦਵਿੰਦਰ ਸਿੰਘ ਜੀ, ਬਹੁਤ ਰਸ ਭਿੰਨਾ ਕੀਰਤਨ ਕੀਤਾ। ਅਜਿਹਾ ਕੀਰਤਨ ਕੀਤਾ ਜੋ ਵਿਆਖਿਆ ਤੋਂ ਬਿਨਾਂ ਆਪਣੇ ਮਨਾਂ ਨੂੰ ਟੁੰਬ ਰਿਹਾ ਸੀ। ਇਹਦਾ ਇੱਕ ਕਾਰਨ ਹੈ, ਪਰਮਾਰਥੀ ਦੁਨੀਆਂ ਦੇ ਵਿੱਚ ਐਸਾ ਮੰਨਿਆ ਗਿਆ ਹੈ ਕਿ ਭਾਵੇਂ ਦੁਨਿਆਵੀ ਬਾਤ ਹੈ ਅਤੇ ਭਾਵੇਂ ਪਰਮਾਰਥੀ ਬਾਤ, ਜਿਹੜੀ ਕੇਵਲ ਦਿਮਾਗ ਦੀ ਸੋਚ ਤੋਂ ਚੱਲੀ ਹੈ ਔਰ ਸ਼ਬਦਾਂ ਦਾ ਰੂਪ ਧਾਰਨ ਕਰਕੇ ਜ਼ਬਾਨ 'ਤੇ ਆ ਗਈ ਹੈ। ਧਿਆਨ ਨਾਲ ਸੁਣਨ ਵਾਲੀ ਗੱਲ ਹੈ ਵੀ ਜਿਹੜੀ ਗੱਲ ਦਿਮਾਗ ਤੋਂ ਚੱਲੀ ਹੈ, ਸ਼ਬਦਾਂ ਦਾ ਰੂਪ ਧਾਰਨ ਕਰਕੇ ਜ਼ਬਾਨ 'ਤੇ ਆ ਗਈ ਹੈ, ਉਹਦਾ ਅਸਥਾਨ ਕੰਨਾਂ ਦੇ ਵਿੱਚ ਜਾਏਗਾ ਅਤੇ ਕੰਨਾਂ ਦੇ ਵਿੱਚ ਠਹਿਰੇਗਾ ਨਹੀਂ ਅਤੇ ਬਾਹਰ ਨਿਕਲ ਜਾਏਗਾ। ਅਤੇ ਜਿਹੜੀ ਕੋਈ ਹਿਰਦੇ ਦੇ ਵਿੱਚੋਂ ਬਾਤ ਪੈਦਾ ਹੋਈ ਹੈ, ਫਿਰ ਰਸਨਾ 'ਤੇ ਆਈ ਹੈ ਅਤੇ ਉਹ ਹਿਰਦੇ ਨੂੰ ਲੱਭੇਗੀ, ਹਿਰਦੇ ਦੀ ਬਾਤ ਹਿਰਦੇ ਵਿੱਚ ਜਾ ਕੇ ਸਮਾਏਗੀ। ਭਾਈ ਸਾਹਿਬ ਹੋਰਾਂ ਨੇ ਕੀਰਤਨ ਹਿਰਦੇ ਤੋਂ ਕੀਤਾ ਹੈ ਔਰ ਹਿਰਦਿਆਂ ਵਿੱਚ ਜਾ ਕੇ ਸਮਾਉਂਦਾ ਰਿਹਾ। ਗੁਰੂ ਸਾਹਿਬ ਦੀ ਮਹਾਨ ਬਖਸ਼ਿਸ਼ ਹੈ। ਸੋ ਆਓ ਲੜੀਵਾਰ ਕਥਾ ਸਤਿਗੁਰਾਂ ਦੀ ਪਾਵਨ ਅੰਮ੍ਰਿਤ ਬਾਣੀ ਦੀ ਜੋ ਚੱਲ ਰਹੀ ਹੈ, ਇਹ ਗਰੀਬ ਨਿਵਾਜ ਸਤਿਗੁਰੂ ਨਾਨਕ ਮਤੇ ਦੇ ਮੁਕਾਮ ਪਰ ਬੈਠੇ ਹੈ, ਸਿੱਧਾਂ ਦੇ ਨਾਲ ਗੋਸ਼ਟ ਹੋ ਰਹੀ ਹੈ ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਇਹ ਅੰਮ੍ਰਿਤ ਬਚਨ ਪਿੱਛੇ ਗਰੀਬ ਨਿਵਾਜ ਸਤਿਗੁਰੂ 12 ਸ਼ਬਦ ਸਿੱਧਾਂ ਦੇ ਨਾਲ ਵਿਚਾਰ ਕਰਦੇ ਹਾਂ, ਉੱਥੇ ਪਾਵਨ ਅਸਥਾਨ 'ਤੇ ਉਚਾਰਨ ਕੀਤੇ ਹੈ। 13ਵਾਂ ਸ਼ਬਦ ਅੱਜ ਸ਼ੁਰੂ ਹੋ ਰਿਹਾ। ਬੜੀਆਂ ਬੜੀਆਂ ਚਲਾਕੀਆਂ ਸਿੱਧਾਂ ਨੇ ਉੱਥੇ ਕੀਤੀਆਂ ਇਹ ਜਗ੍ਹਾ ਸਾਬਤ ਕਰਨ ਵਾਸਤੇ ਕਿ ਗੋਰਖ ਮਤਾ ਹੈ, ਕਬਜ਼ਾ ਉਹਨਾਂ ਦਾ ਸੀ ਸਿੱਧਾਂ ਦਾ, ਜ਼ਮੀਨ ਦੇ ਵਿੱਚ ਟੋਆ ਪੁੱਟ ਕੇ ਇੱਕ ਬੱਚਾ ਹੇਠਾਂ ਬਿਠਾ ਦਿੱਤਾ, ਕਾਨਿਆਂ ਦੀ ਛੱਤ ਪਾ ਦਿੱਤੀ ਅਤੇ ਉਹਦੇ ਉੱਤੇ ਮਿੱਟੀ ਖਿਲਾਰ ਕੇ ਅਤੇ ਉਹਦੇ ਉੱਤੇ ਚਾਦਰ ਵਿਛਾ ਕੇ ਫਿਰ ਗੁਰੂ ਨਾਨਕ ਨਾਲ ਗੋਸ਼ਟ ਕਰਦਿਆਂ ਕਹਿ ਰਹੇ ਨੇ ਅਤੇ ਤਪਾ ਜੀ ਇਹ ਜਗ੍ਹਾ ਦੇ ਉੱਤੇ ਸਾਡਾ ਬੜੀ ਦੇਰ ਦਾ ਮੇਰ ਹੈ ਕਿ ਤੁਸੀਂ ਹੁਣ ਆ ਕੇ ਬੈਠ ਗਏ ਹੋ, ਇੱਥੋਂ ਉੱਠਣ ਦਾ ਨਾਂ ਨਹੀਂ ਲੈਂਦੇ, ਇਹ ਜਗ੍ਹਾ ਜਿਹੜੀ ਹੈ ਗੋਰਖ ਮਥਾ ਹੈ। ਮਹਾਰੇ ਕਹਿੰਦੇ ਤੁਹਾਡੇ ਕੋਲ ਕੀ ਸਬੂਤ ਹੈ ਵੀ ਗੋਰਖ ਮਥਾ ਹੈ? ਮੈਂ ਤਾਂ ਐਸਾ ਮੰਨਦਾ ਵੀ ਸਾਰੀ ਧਰਤੀ ਨਿਰੰਕਾਰ ਵਾਹਿਗੁਰੂ ਦੀ ਹੈ। ਉਹ ਕਹਿਣ ਲੱਗੇ ਜੀ ਅਸੀਂ ਧਰਤੀ ਨੂੰ ਬੁਲਾ ਲੈਂਦੇ ਹਾਂ, ਧਰਤੀ ਆਵਾਜ਼ ਦੇਵੇਗੀ। ਮਹਾਰੇ ਕਹਿੰਦੇ ਅੱਛਾ, ਗੁਰੂ ਸਾਹਿਬ ਉਹਨਾਂ ਦੀ ਚਲਾਕੀ ਸਮਝ ਗਏ, ਕਹਿੰਦੇ ਚੰਗਾ ਵੀ ਬੁਲਾਓ। ਜਿਸ ਵੇਲੇ ਉਹਨਾਂ ਨੇ ਧਰਤੀ ਦੇ ਉੱਤੇ ਹੱਥ ਮਾਰਿਆ, ਬੱਚਾ ਸਿਖਾਲਿਆ ਹੋਇਆ ਸੀ ਵੀ ਹੇਠਾਂ ਦੀ ਆਵਾਜ਼ ਦੇ ਦੇ, ਐਂ ਪੁੱਛਿਆ ਧਰਤੀ ਦੱਸ ਤੂੰ ਕਿਸ ਦੀ ਹੈ? ਉਹਨੇ ਆਵਾਜ਼ ਦਿੱਤੀ ਗੋਰਖ ਮਤਾ, ਗੋਰਖ ਮਤਾ। ਕਹਿੰਦੇ ਲਓ ਜੀ ਹੁਣ ਤਸੱਲੀ ਹੈ ਤੁਹਾਡੀ। ਮਹਾਰੇ ਕਹਿੰਦੇ ਤੁਹਾਨੂੰ ਬੁਲਾਉਣਾ ਨਹੀਂ ਆਇਆ। ਕਹਿੰਦੇ ਜੀ ਮੈਨੂੰ ਆ ਗਿਆ ਕਰੋ ਸਿੱਧੋ, ਮੈਂ ਬੁਲਾਵਾਂ। ਹਾਂ ਜੀ ਅਜੇ ਤੁਸੀਂ ਬੁਲਾ ਲਓ। ਮਹਾਰਾਜ ਸਾਹਿਬ ਨੇ ਉਹਦੇ 'ਤੇ ਹੱਥ ਧਰ ਕੇ ਕਹਿੰਦੇ ਅਜੇ ਤੂੰ ਬੋਲਣ ਜੋਗਾ ਹੈ? ਇਹ ਬਚਨ ਕੀਤਾ ਪਹਿਲਾਂ ਅਤੇ ਉਹ ਬੱਚਾ ਤਾਂ ਉੱਥੇ ਹੀ ਸਮਾਪਤ ਹੋ ਗਿਆ। ਆਵਾਜ਼ ਤਾਂ ਕੀ ਨਿਕਲੀ ਸੀ, ਜ਼ਿੰਦਗੀ ਸਮਾਪਤ ਹੋ ਗਈ ਉਹਦੀ। ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਸਿੱਧੂ ਜੀ ਤਾਂ ਆਵਾਜ਼ ਕੋਈ ਨਹੀਂ ਆ ਰਹੀ। ਅਤੇ ਸ਼ਰਮਸ਼ਾਰ ਹੋ ਗਏ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਸਿੱਧੂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ, ਰਾਜਿਆਂ ਮਹਾਰਾਜਿਆਂ ਨੂੰ ਤਾਂ ਤੁਸੀਂ ਪ੍ਰਭਾਵਿਤ ਕਰਦੇ ਹੋ ਠੱਗੀਆਂ ਠੋਰੀਆਂ ਚਲਾਕੀਆਂ ਕਰਕੇ, ਤੇ ਤੁਸੀਂ ਨਿਰੰਕਾਰ ਦੇ ਭੇਜਦੇ ਹੋ, ਨਿਰੰਕਾਰ ਦੇ ਦਾਸ ਨੂੰ ਵੀ ਐਸਾ ਕਰਨ ਲੱਗੇ ਹੋ, ਕਹਿੰਦੇ ਜੀ ਗਲਤੀ ਹੋ ਗਈ, ਕਹਿੰਦੇ ਨੁਕਸਾਨ ਕਰਾ ਲਿਆ। ਹੁਣ ਜਦੋਂ ਚਾਦਰ ਚੁੱਕੀ ਤੇ ਕਾਨਿਆਂ ਦੀ ਛੱਤ ਹਟਾਈ ਤਾਂ ਬੱਚਾ ਮਰਿਆ ਪਿਆ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨੀ ਪਾ ਦਿੱਤਾ, ਕਹਿਣ ਲੱਗੇ ਗਰੀਬ ਨਿਵਾਜ ਹੁਣ ਤੁਹਾਡੇ ਰੱਖਣ ਦੇ ਆ ਤੇ ਬੱਚੇ ਨੂੰ ਜੀਵਨ ਦਾਨ ਦਿਓ। ਕਹਿੰਦੇ ਵੀ ਮਾਰਿਆ ਵੀ ਨਿਰੰਕਾਰ ਨਹੀਂ ਹੈ, ਜਿਉਂਦਾ ਵੀ ਉਹੀ ਕਰੇ। ਮਹਾਰਾਜ ਤਾਂ ਵਿੱਚ ਆਏ ਨਹੀਂ ਇਸ ਗੱਲ ਦੇ, ਤੁਹਾਡੇ ਪਾਪਾ ਨੇ ਮਾਰਿਆ, ਚਲੋ ਉਸ ਬੱਚੇ ਨੂੰ ਸਤਿਗੁਰ ਮੇਰਾ ਮਾਰ ਜੀਵਾਲੇ, ਇਹ ਗੁਰੂ ਦੇ ਵਿੱਚ ਸਮਰੱਥਾ ਹੈਗੀ ਹੈ। ਮਹਾਰਾਜ ਕਹਿੰਦੇ ਸਿੱਧੋ ਫਿਰ ਹੁਣ ਧਰਤੀ ਨੂੰ ਬੁਲਾ ਕੇ ਪੁੱਛੀਏ ਆਪਾਂ ਸੱਚੀ ਮੇਚੀ ਜਿਹੜੀ ਧਰਤੀ ਹੈ, ਇਹ ਮਹਾਰਾਜ ਦੱਸੋ। ਮਹਾਰਾਜ ਕਿਹਾ ਇਹ ਧਰਤੀ ਆਵਾਜ਼ ਦੇ ਤੂੰ ਕਿਸ ਦੀ। ਤਿੰਨ ਵਾਰੀ ਆਵਾਜ਼ ਆਈ, ਉੱਥੇ ਅਸਥਾਨ 'ਤੇ ਲਿਖੀ ਹੋਈ ਆ ਆਵਾਜ਼, ਨਾਨਕ ਮਤਾ, ਨਾਨਕ ਮਤਾ, ਨਾਨਕ ਮਤਾ। ਅੱਜ ਤੱਕ ਉਹ ਗੁਰੂ ਨਾਨਕ ਦੇ ਨਾਂ 'ਤੇ ਜਗ੍ਹਾ ਹੈ, ਉੱਥੇ ਬੈਠੇ ਗਰੀਬ ਨਿਵਾਜ ਨੇ ਇਹ ਸ਼ਬਦ ਉਚਾਰਨ ਕੀਤੇ ਨੇ ਉਹਨਾਂ ਦੇ ਚੋਂ ਪਖੰਡ ਕੱਢਣ ਵਾਸਤੇ। ਔਰ ਹੋਮੀ ਦੀ ਨਿਵਿਰਤੀ ਅਰਥ ਹੈ ਇਹਦੇ 'ਚ ਮਹਾਰਾਜ ਸਾਹਿਬ ਨੇ ਪਹਿਲੀ ਪੰਕਤੀ ਦੋ ਭਾਵ ਰੱਖੇ ਨੇ। ਆਓ ਜਿਸ ਪ੍ਰਕਾਰ ਗੁਰੂ ਕਿਰਪਾ ਕਰ ਰਿਹਾ, ਗੌੜੀ ਰਾਗਣੀ ਹੈ, ਉਚਾਰਨ ਕਰਨ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਅਤੇ ਜਿਸ ਪ੍ਰਕਾਰ ਫਰਮਾਉਂਦੇ ਨੇ ਸੁਣੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪਹਿਲਾ, ਹੋਮੇ ਕਰਤ ਭੇਖੀ ਨਹੀਂ ਜਾਣਿਆ।
ਤੇ ਗੌੜੀ ਰਾਗਣੀ ਹੈ, ਉਚਾਰਨ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ। ਤੀਸਰਾ ਸਥਾਨ ਹੈ ਗੁਰੂ ਗ੍ਰੰਥ ਸਾਹਿਬ ਜੀ ਇਸ ਰਾਗ ਨੂੰ, ਸ੍ਰੀ ਰਾਗ ਮਾਝ, ਅਤੇ ਤੀਸਰਾ ਨੰਬਰ ਗੌੜੀ। ਸਾਰੇ 31 ਰਾਗ ਨ ਅਤੇ ਮਹਾਰਾਜ ਸਾਹਿਬ ਜੀ ਇਸ ਦੇ ਵਿੱਚ ਉਚਾਰਨ ਦੇ ਵਿੱਚ ਵੀ ਇਹਦੇ 'ਚ ਬੜਾ ਭਾਰੀ ਭੇਦ ਰੱਖਿਆ, ਅਤੇ ਸਾਨੂੰ ਇਹਦੇ 'ਚ ਧਿਆਨ ਰੱਖਣਾ ਪਏਗਾ ਤਾਂ ਕਿ ਅਰਥ ਵੀ ਉਸ ਤਰ੍ਹਾਂ ਸਪਸ਼ਟ ਹੁੰਦਾ। ਹੋਮੇ ਕਰਤ ਭੇਖੀ, ਅਤੇ ਹੋਮੇ ਔਰ ਭੇਖ ਨੂੰ ਧਾਰਨ ਕਰਕੇ ਕਹਿੰਦੇ ਦੋ ਚੀਜ਼ਾਂ ਤੁਹਾਡੇ ਵਿੱਚ ਨੁਕਸ ਪੈ ਗਿਆ, ਇੱਕ ਤਾਂ ਹੋਮੇ ਆ ਤੁਹਾਡੇ ਵਿੱਚ, ਦੂਸਰਾ ਤੁਸੀਂ ਭੇਖੀ ਹੋ। ਜਿਨ੍ਹਾਂ ਦੇ ਕੋਲ ਦੋ ਚੀਜ਼ਾਂ ਹੁਣ ਨਹੀਂ ਜਾਣਿਆ, ਉਹਨਾਂ ਨੇ ਅੱਜ ਤੱਕ ਰੱਬ ਨੂੰ ਜਾਣਿਆ ਨਹੀਂ। ਸਿੱਧੋ ਤੁਸੀਂ ਜੇ ਰੱਬ ਨੂੰ ਜਾਣਨਾ ਚਾਹੁੰਦੇ ਹੋ ਤਾਂ ਫਿਰ ਹੋਮੇ ਛੱਡੋ। ਭੇਖ ਕਿਸ ਨੂੰ ਕਹਿੰਦੇ ਹੈ? ਭੇਖ ਸਾਸ ਜੀ ਦਿਖਾਵੇ ਨੂੰ ਕਹਿੰਦੇ ਨੇ। ਤੁਹਾਡੇ ਵਿੱਚੋਂ ਕੋਈ ਅੰਮ੍ਰਿਤ ਪਾਨ ਨਾ ਕੀਤਾ ਹੋਵੇ ਅਤੇ ਉਹ ਗੁਰੂ ਕਾ ਬਾਣਾ ਸਜਾ ਲਵੇ, ਉਹਨੂੰ ਫਿਰ ਕਿਹਾ ਜਾਏਗਾ ਇਹ ਭੇਖੀ ਹੈ। ਜੇ ਉਹਦਾ ਅੰਮ੍ਰਿਤ ਛਕਿਆ ਤਾਂ ਗੁਰੂ ਦਾ ਬਾਣਾ ਪਾਉਣਾ ਉਹਦਾ ਅਧਿਕਾਰ ਹੈ, ਗੁਰੂ ਦੀ ਰਹਿਤ ਮਰਿਆਦਾ ਵਿੱਚ ਰਹਿਣਾ ਪਏਗਾ। ਇਸ ਕਰਕੇ ਹੋਮੇ ਕਰਤ ਭੇਖੀ, ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸਕੀਨ, ਅੰਤ ਕਾਲ ਕਾਤੀ ਖਟਿਓ ਬਾਤ ਸਰਖ। ਭੇਖੀ ਪ੍ਰਭੂ ਨਾ ਪਾਈ ਹੈ ਬਿਨ ਸੱਚੀ ਸਿੱਖੰ, ਭੇਖ ਦਿਖਾਵੈ ਸੱਚ ਨਾ ਕਮਾਵੈ। ਮਹਾਰਾਜ ਕਹਿੰਦੇ ਹੋਮੇ ਔਰ ਭੇਖ ਦੋ ਚੀਜ਼ਾਂ ਤੁਸੀਂ ਕਰਤ ਕਰਨ ਵਾਲੇ ਹੋ, ਨਹੀਂ ਜਾਣਿਆ, ਤੁਸੀਂ ਅੱਜ ਤੱਕ ਇਸ ਕਰਕੇ ਪਰਮਾਤਮਾ ਨੂੰ ਜਾਣਿਆ ਨਹੀਂ ਹੈ।
ਗੁਰਮੁਖ ਭਗਤ ਵਿਰਲੇ ਮਨ ਮਾਨਿਆ,
ਤੇ ਕਹਿਣ ਲੱਗੇ ਜੀ ਵੀ ਹੋਮੇ ਫਿਰ ਨਿਵਿਰਤ ਵੀ ਕਿਸੇ ਦੀ ਹੋਈ ਹੈ? ਕਹਿੰਦੇ ਜਿਨ੍ਹਾਂ ਨੇ ਮੁਖੀ ਗੁਰੂ ਸਾਹਿਬ ਦੁਆਰਾ ਉਪਦੇਸ਼ ਗ੍ਰਹਿਣ ਕੀਤਾ, ਤੇ ਗੁਰਮੁਖ ਬਣ ਕੇ ਭਗਤੀ ਕੀਤੀ ਹੈ, ਉਹ ਬਿਰਲਾ ਹੈ, ਕੋਈ ਬਹੁਤੇ ਨਹੀਂ ਹੈ, ਟਾਵੇਂ ਟਾਵੇਂ ਨਾ ਹੋਵੇ। ਤੇ ਐਸੇ ਗੁਰਮੁਖ ਜਿਹੜੇ ਜਿਹਨਾਂ ਦਾ ਭਗਤੀ ਦੇ ਵਿੱਚ ਮਨ ਮਾਨਿਆ, ਮਨ ਮਾਨਿਆ ਤਾਂ ਹਰ ਜਾਣਿਆ, ਗੱਲ ਤਾਂ ਮਨ ਦੇ ਮੰਨਣ ਦੀ, ਤੇ ਉਹ ਬਿਰਲੇ ਹਨ ਜੇ।
ਹੋ ਹੋ ਕਰਤ ਨਹੀਂ ਸੱਚ ਪਾਈ ਹੈ,
ਤੇ ਜਿਹੜੇ ਭਾਈ ਮੇਰੀ ਜ਼ਮੀਨ, ਮੇਰਾ ਮਕਾਨ, ਮੇਰੀ ਵਡਿਆਈ, ਮੇਰੇ ਕੋਲ ਅਹੁਦੇ ਨੇ, ਜਿਹਦੇ ਅੰਦਰ ਐਸਾ ਹੈ, ਮੇਰੀ ਮੇਰੀ ਕੈਰੋਂ ਕਰਤੇ ਦਰਯੋਧਨ ਸੇ ਭਾਈ, ਬੜੇ ਬੜੇ ਆਏ ਇੱਥੇ ਮੇਰੀ ਕਹਿਣ ਵਾਲੇ, 12 ਯੋਜਨ ਛਤਰ ਚੱਲੇ ਥਾ ਤੇ ਦੇਹੀ ਗਿਰ ਜਾਂਦੇ। इस प्रकार दे संसार विच आए ते हंगता मेरा तन मेरा परिवार मेरी जायदाद कहिंदे नहीं सच पाई है, सच दी प्राप्ति नहीं होएगी। कुछ लैण वास्ते कुछ देना तो पैंदा है, ये तो संसार दी भी मर्यादा है। ते परमार्थी दुनिया दे विच होमे दे देण तो बिना परमात्मा नाम नहीं देंदा, गुरु नाम नहीं देंदा। इस करके सच नू सच्चे नाम नू परमेश्वर नू नहीं प्राप्त कीता है।
होमे जाए परम गत पाई है,
ते होमे जाए परम पद पाई है। जदों होमे चली जाएगी ते परम नाम है बड़े दा गति केवल मोक्ष वल इशारा करदे ने मेरे दातार पिता गुरु नानक साहब कहिंदे केवल मोक्ष दी प्राप्ति हो जाएगी। परम पदवी दे विच दो चीजां मन्नियां ने, असत जड़ दुख रूप संसार की निवृत्ति, सत चेतन आनंद ब्रह्म की प्राप्ति है, मुक्ति का स्वरूप है परम गति का, ते उन्हां दी परम गति हो गई है।
रहाओ
अस्थाई दे के फरमाउंदे हन जी
होमे कर राजे बहुत आवै,
कहिंदे भाई होमे जिहड़ी है सिद्धो कली तुहाडे विच नहीं है, बड़े बड़े राजे महाराजे संसार दे विच होए न, होमे करके राजे जिहड़े बहुत आवै तावे नाल दौड़ंदा है। घमांडी राजिआं दी ते दूर तक अपनी राजधानी दे विच मिलाउण वास्ते, अपनी राज दीआं हद्दां विच मिलाउण वास्ते अपनियां हद्दां टप के धावे दौड़ के जांदे ने, धावे करदे ने, लड़ाइयां करदे ने, उह सब हंकार है। दौड़े फिरदे ने कि दूर तक साडा राज हो जाए, ते राजिआं दे विच बहुत सारी होमे है।
होमे खपै जन्म मर आवै,
फिर होमे दे विच ही गल पच जांदे है, खप जांदे ने, ते जन्म धार के आवहें जन्म समाप्त करके जावहें चले जाणगे मर जाणगे, मर के जाना जन्म के आउणा होएगा। ये हालत बनी रहेगी खूह दीआं टिंडां दी तरह, जैसे हर हट की माला टिंड भरत है एक सखणी होर फिर भरियत है, ये हालत बनी रहेगी।
होमे निवरै गुर शब्द विचारै,
ये भाई जिहड़ी होमे है इहनू निवारण करके, कहिंदे इहदे निवारण वास्ते इक्को ही तरीका है कि गुरु दे शब्द दी विचार गुरु दे शब्द दी कथा सरवण करके उहनू मनण विच लाया, ते इह होमे दी निवृत्ति गुरु दे शब्द दी विचार है, मारे कहिंदे कथा है, ते इस करके इहदे नाल जुड़ना करो। चंचल
चंचल मत त्यागै पंच संघारे,
ते दूसरी चंचल मत, ए मन चंचल चतराई किने ना पाया, चतराई ना पिने पाया किने मन मेरिया, ते चतराई ना चतराई नह चतुरभुज पाई है। चतराई जिहड़ी है चलाकी जिहड़ी है इहदे नाल परमात्मा नहीं बस सकदा, संसार नूं काबू कीता जा सकदा है। बहुत सारे लोग चलाकियां दे नाल संसार नूं मगर ला लैंदे, ये बड़े बड़े कठ जिन्हां दी मगर देखदे हो, एक चलाकी तो बिना एक हुनर तो बिना कुछ भी नहीं है। ते आम जिहड़े बंदिआं दे जीवन उहदे नालों भी ज्यादा गरके हुए जीवन, इकट्ठ कोई महानता दा प्रतीक नहीं है। डॉक्टर भाई वीर सिंह जी नूं इहो जे महापुरश मिले, मेरा ख्याल है भी डॉक्टर भाई वीर सिंह तो बिना जानदा ही कोई नहीं सी उहनां नूं, बीए संत उहनां दा भाई साहब जी डिकर करदे ने बार बार, समर्था किड्डी वड्डी सी, ते वाहिगुरु कृपा करे सादे कपड़े दुनियावी कपड़िआं दे विच हरिमंदर साहब दे आले दुआले इत्थे विचरदे रहिंदे, किते किते प्रोग्रामां च बैठे हुंदे सी, पर डॉक्टर भाई वीर सिंह नूं हदायत सी कि सजना तू मैनू लभ लिया तेरे कोल अखां सी पर खबरदार हो जी दसना नहीं किसे नूं, मेरा नाम नहीं दसना किसे। ते डॉक्टर भाई वीर सिंह जी बड़े तरीके दे नाल अदब सत्कार दे नाल बहुत सत्कार करदे ने उस गुरमुख रूह दा, कि एक दिन भाई साहब नूं पुछदे ने डॉक्टर भाई वीर सिंह जी नूं ਕਹਿੰਦੇ ਵੀਰ ਸਿਆਂ ਕੀ ਹਾਲ ਹੈ, ਕਿਸ ਤਰ੍ਹਾਂ ਅਵਸਥਾ? ਕਹਿੰਦੇ ਜੀ ਬੜੀ ਕਿਰਪਾ ਹੈ ਤੇ ਚੱਲਦਾ ਰਿਹਾ ਤੇ ਅਵਸਥਾ ਦੇ ਵਿੱਚ ਨਿਊਨਤਾ ਆ ਗਈ, ਮਨ ਟਿਕਾਣੇ ਤੋਂ ਹਿੱਲ ਗਿਆ, ਰਸ ਆਉਣਾ ਹਟ ਗਿਆ, ਖਾਲੀ ਖਾਲੀ ਜੇ ਜਾਪਿਆ ਆਪਣੇ ਆਪ ਨੂੰ। ਤੇ ਉਹ ਹੱਸ ਕੇ ਕਹਿਣ ਲੱਗੇ ਹੁਣ ਕੀ ਹਾਲ ਹੈ? ਕਹਿੰਦੇ ਜੀ ਚੰਗਾ ਨਹੀਂ ਹੈ। ਕੀ ਹੋਇਆ? ਕਹਿੰਦੇ ਜੀ ਅਚਾਨਕ ਹੀ ਰਸ ਗਾਇਬ ਹੋ ਗਿਆ, ਔਰ ਇਹ ਵੀ ਨਹੀਂ ਸਮਝ ਆਈ ਕਿ ਹੋਇਆ ਕੀ ਮੇਰੇ ਕੋਲੋਂ। ਦੁੱਖ ਦੀ ਗੱਲ ਤਾਂ ਇਹ ਹੈ, ਪਤਾ ਚੱਲ ਜਾਏ ਬੰਦਾ ਸੁਧਾਰ ਲੈਂਦਾ। ਮਹਾਂਪੁਰਸ਼ ਕਹਿੰਦੇ ਕਿੱਥੇ ਬੈਠ ਕੇ ਭਗਤੀ ਦਾ ਰਸ ਕਿੱਥੇ ਬੈਠ ਕੇ ਲੈਂਦੇ ਹੋ? ਕਹਿੰਦੇ ਜੀ ਹਰਿਮੰਦਰ ਸਾਹਿਬ ਦੇ ਵਿੱਚ ਬੈਠ ਕੇ। ਕਹਿੰਦੇ ਤੈਨੂੰ ਕਿਹਨੇ ਕਹਿ ਦਿੱਤਾ ਵੀ ਉੱਥੇ ਬੈਠ ਕੇ ਸ਼ਬਦ ਦਾ ਅਭਿਆਸ ਕਰੀਦਾ? ਇਹਦਾ ਮਤਲਬ ਇਹ ਨਹੀਂ ਕਿ ਉੱਥੇ ਨਹੀਂ ਕਰਨਾ, ਇਹਦੇ ਵਿੱਚ ਤਾਂ ਕੋਈ ਹੋਰ ਗੁੱਝੀ ਰਮਦ ਹੈ ਜਿਹੜੀ ਅਜੇ ਨਹੀਂ ਖੁੱਲੀ। ਤੇ ਭਾਈ ਸਾਹਿਬ ਦੋਨੇ ਹੱਥ ਜੋੜ ਕੇ ਕਹਿੰਦੇ ਜੀ ਸਤਿਵਾਚ। ਉਹ ਵਿਵੇਕ ਸਰਚ ਲਿਆ ਤੇ ਇਕਾਂਤ ਵਿੱਚ ਉੱਥੇ ਬੈਠ ਕੇ ਸਾਧਨ ਕਰਦੇ ਤੇ ਰਸ ਆਉਣਾ ਸ਼ੁਰੂ ਕਿਆ। ਥੋੜੇ ਜਿਹੇ ਦਿਨਾਂ ਤੋਂ ਬਾਅਦ ਫਿਰ ਉਹੀ ਭਾਣਾ ਵਰਤ ਗਿਆ। ਫਿਰ ਮਿਲੇ, ਕਹਿੰਦੇ ਵੀਰ ਸਿੰਘ ਹੁਣ ਕਿਵੇਂ ਹੈ? ਕਹਿੰਦੇ ਜੀ ਉਹੀ ਭਾਣਾ ਫਿਰ ਵਰਤ ਗਏ। ਕਹਿੰਦੇ ਕਿੱਥੇ ਬੈਠ ਕੇ ਸਾਧਨ ਕਿੱਥੇ ਬੈਠ ਕੇ ਕਰਦਾ? ਕਹਿੰਦੇ ਜੀ ਇਕਾਂਤ ਵਿੱਚ ਉੱਧਰ ਵਿਵੇਕ ਸਰ ਵਾਲੇ ਪਾਸੇ। ਕਹਿੰਦੇ ਗੁਰੂ ਰਾਮਦਾਸ ਦਾ ਦਰ ਛੱਡ ਕੇ ਰਸ ਭਾਲਦਾ ਕਿਵੇਂ ਮਿਲ ਜਾਏਗਾ? ਕੋਈ ਹੋਰ ਹੁੰਦਾ ਉਹ ਕਹਿੰਦਾ ਸੰਤ ਜੀ ਤੁਸੀਂ ਉਹ ਤਾਂ ਮੈਨੂੰ ਹਟਾਇਆ ਉੱਥੋਂ, ਮੈਂ ਤਾਂ ਉੱਥੇ ਬੈਠਦਾ ਸੀ, ਗੱਲ ਪੈ ਜਾਂਦਾ। ਨਹੀਂ, ਅਧਿਕਾਰੀ ਸੀ, ਅਧਿਕਾਰੀ ਕੋਲ ਕਿੰਤੂ ਨਹੀਂ, ਕਿੰਤੂ ਹੈ ਤਾਂ ਸ਼ਰਧਾ ਹੈ ਨਹੀਂ। ਕਹਿੰਦੇ ਜੀ ਸਤਿਵਾਚ। ਉਹ ਮੁੜ ਕੇ ਫਿਰ ਹਰਿਮੰਦਰ ਸਾਹਿਬ ਚਲੇ ਗਏ। ਥੋੜ੍ਹੇ ਜਿਹੇ ਦਿਨਾਂ ਤੋਂ ਬਾਅਦ ਅਵਸਥਾ ਅੱਗੇ ਨਾਲੋਂ ਪੂਰੀ ਰਸਦਾਇਕ ਐਂ ਇਕਾਗਰਤਾ ਬਣ ਗਈ ਅਤੇ ਆਨੰਦ ਮਾਣਨ ਲੱਗ ਗਏ। ਅਤੇ ਹੁਣ ਤੀਸਰੀ ਵਾਰ ਇਹ ਗੁਰਮੁਖ ਰੂਹ ਪ੍ਰਕਰਮਾ 'ਚ ਬੈਠੇ ਅਤੇ ਕਹਿੰਦੇ ਵੀਰ ਸਿੰਘ ਹੁਣ ਕੀ ਹਾਲ ਹੈ? ਕਹਿੰਦੇ ਜੀ ਗੁਰੂ ਰਾਮਦਾਸ ਦੀ ਕਿਰਪਾ ਹੈ। ਕਹਿੰਦੇ ਬਹਿ ਜਾ, ਆਲਾ ਦੁਆਲਾ ਦੇਖਿਆ ਕੋਈ ਹੋਰ ਤਾਂ ਨਹੀਂ ਗੱਲ ਸੁਣਨ ਵਾਲਾ? ਕਹਿੰਦੇ ਵੀਰ ਸਿੰਘ ਗੱਲ ਪੁੱਛਾਂ। ਹਾਂ ਮਹਾਰਾਜ। ਕਹਿੰਦੇ ਜਦ ਮੈਂ ਤੈਨੂੰ ਕਿਹਾ ਸੀ ਵੀ ਹਰਿਮੰਦਰ ਸਾਹਿਬ ਵਿੱਚ ਕੌਣ ਕਹਿੰਦਾ ਵੀ ਉੱਥੇ ਬੈਠ ਕੇ ਭਗਤੀ ਦਾ ਰਸ ਲਈਦਾ, ਤਾਂ ਇੱਕ ਵਾਰ ਵੀ ਨਾ ਪੁੱਛਿਆ ਵੀ ਏਦੋਂ ਵੱਡਾ ਟਿਕਾਣਾ ਹੋਰ ਕਿਹੜਾ? ਕਹਿਣ ਲੱਗਾ ਜੀ ਜੇ ਮੈਂ ਮੂਹਰੇ ਤੋਂ ਉੱਤਰ ਦਿੰਦਾ ਤਾਂ ਫਿਰ ਅਧਿਕਾਰੀ ਨਹੀਂ ਸੀ, ਮੈਂ ਅਧਿਕਾਰੀ ਬਣਨ ਦੀ ਕੋਸ਼ਿਸ਼ ਕਰਦਾ, ਇਸ ਕਰਕੇ ਕਿੰਤੂ ਕੋਈ ਨਹੀਂ ਕੀਤਾ। ਕਹਿੰਦੇ ਫਿਰ ਮੈਂ ਤੈਨੂੰ ਕਿਹਾ ਵੀ ਗੁਰੂ ਰਾਮਦਾਸ ਦਾ ਦਰ ਛੱਡ ਕੇ ਤੂੰ ਹੋਰ ਥਾਂ ਬੈਠ ਕੇ ਧੱਕੇ ਖਾਣਾ, ਉੱਥੇ ਬੈਠ ਕੇ ਅਭਿਆਸ ਕਰਦਾ, ਤੇ ਮੁੜ ਕੇ ਸੱਤ ਵਚਨ ਕਹਿ ਕੇ ਆ ਗਿਆ, ਤੇ ਮੈਨੂੰ ਇਹ ਵੀ ਨਾ ਕਿਹਾ ਵੀ ਤੁਸੀਂ ਉਹ ਕਿਹਾ ਸੀ। ਡਾਕਟਰ ਭਾਈ ਵੀਰ ਸਿੰਘ ਜੀ ਕਹਿਣ ਲੱਗੇ ਮਹਾਂਪੁਰਸ਼ੋ, ਗੁਰੂ ਸਾਹਿਬ ਤੇ ਇੰਨੀ ਕਿਰਪਾ ਕਰਾ ਦਿਓ ਵੀ ਕਿੰਤੂ ਕਦੇ ਫਿਰੋਈ ਨਾ। ਕਹਿੰਦੇ ਵੀ ਇੱਕ ਗੱਲ ਧਿਆਨ ਨਾਲ ਸੁਣ ਲੈ, ਜੀਵਨ 'ਚ ਕੰਮ ਆਊਗੀ ਅੱਗੇ। ਹਾਂਜੀ ਦੱਸੋ। ਤੈਨੂੰ ਹੁਣ ਤੱਕ ਕੋਈ ਪਤਾ ਨਹੀਂ ਲੱਗਿਆ ਵੀ ਰਸ ਆ ਕੇ ਜਾਂਦਾ ਕਿਉਂ ਰਿਹਾ? ਕਹਿੰਦੇ ਜੀ ਨਹੀਂ। ਕਹਿੰਦੇ ਫਿਰ ਹੁਣ ਸੁਣ ਲੈ। ਕਹਿੰਦੇ ਇੱਕ ਦਿਨ ਜਦੋਂ ਤੂੰ ਗੁਰੂ ਰਾਮਦਾਸ ਮਹਾਰਾਜ ਦੇ ਦਰ 'ਤੇ ਬੈਠਾ ਭਗਤੀ ਦੇ ਰਸ 'ਚ ਐਨ ਗੁੜਚ ਹੋਇਆ ਬੈਠਾ ਸੀ, ਤੇਰੇ ਲਾਗੇ ਕੋਈ ਬਜ਼ੁਰਗ ਬੈਠੇ ਸੀ ਦੋ ਚੇਤੇ ਕਰ? ਕਹਿੰਦੇ ਹਾਂਜੀ ਬੈਠੇ ਸੀ। ਉਹ ਗੱਲਾਂ ਕਰਦੇ ਸੀ ਨਾ? ਕਹਿੰਦੇ ਹਾਂਜੀ ਕਰਦੇ ਸੀ। ਤੂੰ ਉਹਨਾਂ ਦੀਆਂ ਗੱਲਾਂ ਕਰਨ ਤੋਂ ਮਨ ਵਿੱਚ ਸੋਚਿਆ ਸੀ ਨਾ ਇਹ ਕਿ ਇਹਨਾਂ ਦੀਆਂ ਐਡੀਆਂ ਐਡੀਆਂ ਉਮਰਾਂ ਹੋ ਗਈਆਂ, ਹੁਣ ਤੱਕ ਅਕਲ ਨਹੀਂ ਆਈ, ਗੁਰੂ ਰਾਮ ਦੇ ਦਰ 'ਤੇ ਬਹਿ ਕੇ ਵੀ ਗੱਲਾਂ ਕਰੀ ਜਾਂਦੇ ਆ, ਅਤੇ ਮੈਂ ਭਗਤੀ ਦਾ ਰਸ ਲੈ ਆਈ ਸੀ ਮਨ ਦੇ ਵਿੱਚ? ਕਹਿੰਦੇ ਆਈ ਸੀ। ਕਹਿੰਦੇ ਇਸ ਕਰਕੇ ਗੁਰੂ ਨੇ ਤੇਰਾ ਰਸ ਖੋਲਿਆ ਸੀ, ਅਤੇ ਤੂੰ ਤਾਂ ਇੱਥੇ ਬੈਠਣ ਦੇ ਲਾਇਕ ਹੀ ਨਹੀਂ ਹੈ। ਜਿਹਾ ਜਿਹਾ ਕੋਈ ਆਊਗਾ ਫਲ ਪਾਊਗਾ, ਤੂੰ ਇੱਕ ਭਗਤੀ ਕਰਨ ਵਾਲੇ, ਤੂੰ ਕਿੰਤੂ ਕਿਉਂ ਕੀਤਾ? ਤੇਰੇ 'ਚ ਕਿਤੇ ਨਾ ਕਿਤੇ ਹੋਮੇ ਆ ਗਈ ਕਿ ਮੈਂ ਰਸ ਲੈਣ ਵਾਲਾ, ਇਹ ਗੱਲਾਂ ਦਾ ਰਸ ਲੈਣ ਵਾਲੇ, ਤੈਂ ਗੁਰੂ ਦਾ ਰੂਪ ਕਿਉਂ ਨਾ ਦੇਖਿਆ ਜਿੰਨੇ ਬੈਠੇ ਨੇ ਗੁਰੂ ਇਹ ਗੱਲਾਂ ਕਰ ਰਿਹਾ, ਐਸੀ ਬਿਰਤੀ ਕਿਉਂ ਨਾ ਕੀਤੀ? ਇਸ ਕਰਕੇ ਗੁਰੂ ਨੇ ਤੇਰੇ ਕੋਲ ਰਸ ਖੋਲਿਆ ਅਤੇ ਮੈਂ ਤੈਨੂੰ ਕੁਝ ਦਿਨਾਂ ਦੇ ਲਈ ਇਹ ਸਜ਼ਾ ਦਿੱਤੀ ਸੀ ਗੁਰੂ ਵੱਲੋਂ, ਇਹ ਗੁਰੂ ਵੱਲੋਂ ਹੀ ਸੀ ਵੀ ਇੱਥੋਂ ਨਿਕਲ ਚੱਲ ਉੱਧਰ, ਤੇ ਤੇਰੀ ਬਿਮਾਰੀ ਨੇ ਤੇਰਾ ਪੈਂਡਾ ਨਹੀਂ ਛੱਡਿਆ ਉੱਥੇ ਦੇ। ਰਸ ਆਉਣ ਲੱਗ ਗਿਆ ਸੀ ਜੀ ਲਾਉਣ ਗਿਆ, ਫਿਰ ਉੱਥੇ ਤੂੰ ਸੋਚਿਆ ਕਿ ਲੋਕੀ ਕਹਿੰਦੇ ਨੇ ਗੁਰੂ ਰਾਮਦਾਸ ਦੇ ਦਰ ਤੇ ਬਹਿ ਕੇ ਰਸ ਆ ਸਕਦਾ ਕਿ ਨਹੀਂ, ਵੀ ਰਸ ਤਾਂ ਬਾਹਰ ਵੀ ਆ ਸਕਦਾ। ਕਹਿੰਦੇ ਫਿਰ ਗੁਰੂ ਨੇ ਫਿਰ ਖੋਲਿਆ, ਹਉਮੈ ਗੁਰੂ ਨੂੰ ਪ੍ਰਵਾਨ ਨਹੀਂ, ਅੱਜ ਤੋਂ ਬਾਅਦ ਕਦੇ ਕਿੰਤੂ ਨਹੀਂ ਕਰਨਾ ਕਿਸੇ ਦੇ ਆਪਣੇ ਰੰਗ ਵਿੱਚ, ਕੋਈ ਜਿਵੇਂ ਮਰਜ਼ੀ ਰੰਗੇ। ਇਸ ਕਰਕੇ ਸਾਧ ਸਿੰਘ ਜੀ ਤੇ ਹਉਮੈ ਦਾ ਤਿਆਗ ਕਰਕੇ ਚੰਚਲ ਮਤ ਜਿਹੜੀ ਹੈ, ਵਿਸ਼ੇ ਵਿਸ਼ੈਣੀ ਮਤ ਹੈ, ਚੰਚਲ ਮਤ ਜਿਹੜੀ ਹੈ ਸੰਸਾਰ ਦੇ ਪਸਾਰੇ ਦੇ ਵਿੱਚ ਇਹਨੂੰ ਪਦਾਰਥਾਂ ਨੂੰ ਨਿਸ਼ਚੇ ਕਰਦੀ ਹੈ, ਅਸਤ ਵਸਤੂ ਨੂੰ ਨਿਸ਼ਚੇ ਕਰਨ ਵਾਲੀ ਚੰਚਲ ਮਤ ਕਹੀ ਜਾਂਦੀ ਹੈ, ਅਗਿਆਨ ਵਾਲੀ ਮਤ ਹੈ, ਅਗਿਆਨ ਮਤੀ ਹੈ ਚੰਚਲ ਮਤ। ਇਹਨੂੰ ਤਿਆਗ ਕੇ ਤੇ ਜਿਹੜੇ ਪੰਜ ਕਾਮ ਕਰੋ ਲੋਭ ਅਹੰਕਾਰ ਇਹਨਾਂ ਨੂੰ ਵੀ ਸੰਘਾਰ ਵਿਸ਼ੇਸ਼ ਕਰਕੇ ਖਤਮ ਕਰ ਦੇ ਇਹਨਾਂ ਨੂੰ।
ਅੰਤਰ ਸਾਚ ਸਹਿਜ ਘਰ ਆਵੈ,
ਜਦੋਂ ਅੰਦਰ ਅੰਤਿਸ਼ ਕਰਨ ਵਿੱਚ ਮਾਨਸਿਕ ਜਾਪ ਤੇਰੇ ਚੱਲ ਪਏਗਾ, ਦੇਖੋ ਮਿਹਨਤ ਤਾਂ ਕਰਨੀ ਪਏਗੀ ਜੀਵ ਨਾਲ, ਤਾਂ ਜਿਹੜਾ ਦੁਨੀਆ ਭਰ ਦਾ ਦੁਰਾਚਾਰ ਬੰਦਾ ਨਸ਼ਈ ਵਿਸ਼ਈ ਤੇ ਰਸਨਾ ਦੇ ਨਾਲ ਬੈਖਰੀ ਬਾਣੀ ਦੁਆਰਾ, ਤਾਂ ਉਹ ਵੀ ਵਾਹਿਗੁਰੂ ਵਾਹਿਗੁਰੂ ਕਹਿ ਕੇ ਦਿਖਾ ਦੂਗਾ ਦੋ ਮਿੰਟ। ਪਰ ਮਨ ਦੀ ਜੀਭ ਖੋਲਣੀ ਸੌਖੀ ਜੀ ਬਾਤ ਨਹੀਂ ਹੈ, ਪਤਾ ਤਾਂ ਉਦਣ ਲੱਗਣਾ ਜਿੱਦਣ ਮਨ ਦੀ ਜ਼ਬਾਨ ਖੋਲੀ। ਮਨ ਦੇ ਕੋਲ ਆਪਣੀ ਜ਼ਬਾਨ ਹੈ, ਜਿਹੜੀ ਜ਼ਬਾਨ ਦੇ ਨਾਲ ਸੰਸਾਰ ਦੀਆਂ ਗੱਲਾਂ ਕਰਦਾ ਹੈ, ਨਾਮ ਤਾਂ ਉਹਦੇ ਨਾਲ ਜਪਾਉਣਾ। ਮਨ ਮੈਂ ਸਿਮਰਨ ਕਰਿਆ, ਉਹਨੂੰ ਮਾਨਸਿਕ ਜਾਪ ਕਹਿੰਦੇ। ਦੇਖੋ ਜਾਪ ਜਿਹੜਾ ਹੈ ਉਪਾਂਸ ਜਾਪ ਦੋ ਕਿਸਮ ਦਾ ਹੈ। ਉਪਾਂਸ ਬੁੱਲਾਂ ਨੂੰ ਕਹਿੰਦੇ ਨੇ, ਬੁੱਲਾਂ ਨਾਲ ਜਪਣ ਵਾਲਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਉਪਾਂਸ ਜਾਪ ਹੈ, ਇਹ ਵੈਖਰੀ ਦਾ ਜਾਪ ਹੈ। ਉਪਾਂਸ ਜਾਪ ਦਾ ਦੂਸਰਾ ਪੜਾਅ ਹੈ ਮਧਮਾਂ ਦਾ। ਮਧਮਾਂ ਦੇ ਵਿੱਚ ਦੂਸਰੇ ਦੇ ਕੰਨਾਂ ਵਿੱਚ ਆਵਾਜ਼ ਨਹੀਂ ਪਏਗੀ ਤੇ ਨਾ ਸਮਝ ਆਏਗੀ, ਬੁੱਲ ਹਿੱਲਦੇ ਹੈ ਪਰ ਜਾਪ ਕੰਠ ਵਿੱਚ ਚਲਾ ਗਿਆ। ਇਸ ਕਰਕੇ ਜਿਸ ਤਰ੍ਹਾਂ ਕਿਤੇ ਕਿਤੇ ਰੇਸ਼ਾ ਹੋਇਆ ਹੋਵੇ ਗਲੇ ਦੇ ਵਿੱਚ ਥੋੜ੍ਹੀ ਜਿਹੀ ਵਾਈਬ੍ਰੇਸ਼ਨ ਜੀ ਹੁੰਦੀ ਹੈ, ਇਸੇ ਤਰ੍ਹਾਂ ਸ਼ਬਦ ਦੀ ਬਣਤਰ ਕੰਠ ਵਿੱਚ ਰਹਿ ਜਾਏ, ਕੰਠੇ ਰਹਿ ਗਏ ਆਰਾਮ। ਤੇ ਬੈਖਰੀ ਨਾਲੋਂ 100 ਗੁਣਾ ਜ਼ਿਆਦਾ ਇਸ ਦਾ ਫਲ ਮੰਨਿਆ ਗਿਆ, ਕਿਉਂਕਿ ਇਹਦੇ 'ਚ ਇਕਾਗਰ ਦਾ ਵੱਧ ਬਣ ਜਾਂਦੀ ਹੈ। 100 ਵਾਰੀ ਵਾਹਿਗੁਰੂ ਵਾਹਿਗੁਰੂ ਉੱਚੇ ਕਿਹਾ, ਕੰਠ ਵਿੱਚ ਇੱਕ ਵਾਰੀ ਕਹਿ ਦਿਆ ਤੇ ਬਰਾਬਰ ਹੋ ਗਿਆ ਸਭ ਕਿਤਾਬ। ਉਸ ਤੋਂ ਬਾਅਦ ਜਾਪ ਅਗਲੇ ਪੜਾਅ ਵਿੱਚ ਜਾਏਗਾ ਤਾਂ ਫਿਰ ਇਹ ਵਰਣਾਤਮਕ ਨਾਮ ਜਿਹੜਾ ਧੁਨ ਆਤਮਕ ਨਾਮ ਹੋ ਜਾਏਗਾ, ਅੱਖਰਾਂ ਵਾਲਾ ਨਾਮ ਸੀ ਜਿਹੜਾ ਅੱਖਰਾਂ ਵਾਲਾ ਨਹੀਂ ਰਹੇਗਾ, ਧੁਨ ਬਣ ਜਾਏਗਾ। ਇਸ ਧੁਨ ਆਤਮਕ ਸ਼ਬਦ ਨੂੰ ਮੇਰੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰੂ ਨਾਨਕ ਚੌਥੇ ਜਾਮੇ ਵਿੱਚ ਬਹਿ ਕੇ ਕਹਿੰਦੇ ਹੈ, ਹਿਰਦੈ ਹਰ 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 ਧੁਨ ਉਪਜੀ, ਇੱਥੇ ਧੁਨੀ ਬਣ ਗਈ। ਤੇ ਇਹਦਾ ਉਹਦੇ ਨਾਲੋਂ 100 ਗੁਣਾ ਜ਼ਿਆਦਾ ਮਹੱਤਵ। ਇਸ ਤੋਂ ਬਾਅਦ ਜਾਪ ਨੇ ਚੌਥੇ ਪੜਾਅ ਵਿੱਚ ਜਾਣਾ ਹੈ ਜਿਹਨੂੰ ਕਹਿੰਦੇ ਨੇ ਪਰਾ ਦਾ ਜਾਪ। ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਅਕਥ ਕਹਾਣੀ। ਇਹ ਧੁਨੀ ਦਾ ਜਾਪ ਅਰ ਜੀਵ ਨੂੰ ਮਾਤਾ ਦੇ ਉਦਰ ਦੇ ਵਿੱਚ ਇਸ ਜਾਪ ਦਾ ਅਭਿਆਸ ਹੈ ਸਭ ਨੂੰ, ਪਰ ਇਸ ਵੇਲੇ ਬੇਸਿਮਰਤੀ ਹੋ ਗਈ। ਜਿਸ ਵੇਲੇ ਜ਼ਬਾਨ ਨਹੀਂ ਸੀ, ਜੀਵ ਸੀ, ਜ਼ਬਾਨ ਨਹੀਂ ਸੀ, ਮੁੱਖ ਨਹੀਂ ਸੀ, ਹੱਥ ਨਹੀਂ ਸੀ, ਪੈਰ ਨਹੀਂ ਸੀ, ਅੱਖਾਂ ਨਹੀਂ ਸੀ, ਕੰਨ ਨਹੀਂ ਸੀ, ਲੇਕਿਨ ਆਪ ਸੀ। ਉਸ ਵੇਲੇ ਪਰਾ ਬਾਣੀ ਦੁਆਰਾ ਹੀ ਜਾਪ ਜਪ ਰਿਹਾ ਸੀ। ਅਰ ਜਾਪ ਵੀ ਓਅੰਕਾਰ 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 ਓਅੰਕਾਰ, ਇਹਦਾ ਜਾਪ ਸੀ। ਅਰ 100 ਜਨਮ ਤੱਕ ਦੀ ਨੂੰ ਸੋਝੀ ਸੀ, ਮੈਂ ਕਿਹੜੇ ਕਿਹੜੇ ਜਨਮ 'ਚ ਧੱਕੇ ਖਾ ਕੇ ਆਇਆ। ਉਹਨਾਂ ਵੱਲ ਜਦੋਂ ਸਿਮਰਤੀ ਕਰਦਾ ਸੀ ਤਾਂ ਫਿਰ ਮਾਤਾ ਦੇ ਉਦਰ ਦੇ ਵਿੱਚ ਇੱਕ ਵਾਰੀ ਕੰਬਣੀ ਛਿੜ ਜਾਂਦੀ ਸੀ, ਹਿਲ ਚਲ ਹੁੰਦੀ ਸੀ। ਮਾਂ ਬੜੀ ਖੁਸ਼ ਹੁੰਦੀ ਹੈ ਵੀ ਬੱਚਾ ਜੀਵਿਤ ਹੈ, ਬੱਚਾ ਹਿਲਦਾ, ਇਹ ਸੰਸਾਰ ਲਈ ਤਾਂ ਸ਼ੁਭ ਸੂਚਨਾ, ਲੇਕਿਨ ਉਹ ਕੰਬ ਜਾਂਦਾ ਸੀ। ਜਦੋਂ ਗਰਭ ਤੋਂ ਬਾਹਰ ਨਿਕਲਿਆ ਉਹ ਰੋਵੈ ਦੁੱਖ ਆਪਣਾ। ਉਹ ਕਿਹੜੇ ਦੁੱਖ ਨੂੰ ਰੋਇਆ ਸੀ? ਲਿਵ ਛੁੱਟ ਗਈ, ਉਹ ਲਿਵ ਨੂੰ ਰੋਇਆ ਸੀ ਕਿ ਦਾਤਾ ਤੇ ਹੁਣ ਜ਼ਬਾਨ ਹੈ ਜਿਹੜਾ ਜਾਪ ਬਿਨਾਂ ਜਪਾਨ ਤੋਂ ਕਰਦਾ ਸੀ ਧੁਨੀ ਦੇ ਵਿੱਚ, ਉਹ ਜਾਪ ਕਹਿਣਾ ਚਾਹੁੰਦਾ, ਪਰ ਸੰਸਾਰ ਦੀ ਮਰਿਆਦਾ ਅਨੁਸਾਰ ਜੀਵ ਉਲਟਦੀ ਨਹੀਂ ਤਾਂ ਓਅੰਕਾਰ ਕਹਿਣਾ ਚਾਹੁੰਦਾ। ਓਆਂ ਓਆਂ ਦੀ ਆਵਾਜ਼ ਨਿਕਲਦੀ ਹੈ ਮੁੱਖ ਦੇ ਚ, ਓਆਂ ਓਆਂ। ਦਾਈਆਂ ਕਹਿੰਦੀਆਂ ਨੇ ਕਿਆ ਓਆਂ ਓਆਂ ਕਰ ਰਿਹਾ, ਕੀ ਪਤਾ ਅਗਿਆਨੀ ਲੋਕਾਂ ਨੂੰ ਵੀ ਕੀ ਕਰ ਰਿਹਾ। ਉਹ ਵਿਚਾਰਾ ਓਅੰਕਾਰ ਕਹਿਣਾ ਚਾਹੁੰਦਾ, ਉਹਦੀ ਜ਼ਬਾਨ ਸਾਥ ਨਹੀਂ ਦੇ ਰਹੇ। ਇਸ ਕਰਕੇ ਇਹਨੂੰ ਅਭਿਆਸ ਹੈ ਮਾਤਾ ਦੇ ਉਧਰ ਵਿੱਚ। ਜਾਪ ਬੜੀ ਜਲਦੀ ਧੁਨੀ ਵਿੱਚ ਜਾ ਸਕਦਾ, ਪਰ ਜੇ ਗੁਰੂ ਦੀ ਔਰ ਸੰਗਤ ਦੀ ਕਿਰਪਾ ਹੋ ਜਾਏ, ਗੁਰ ਕਿਰਪਾ ਜੇ ਨਰਕੋ ਕੀ ਨਹੀਂ ਤੇ ਇਹ ਜੁਗਤ ਪਛਾਣੀ। ਤੋ ਇਸ ਕਰਕੇ ਸਾਧ ਸਿੰਘ ਜੀ, ਅੰਤਰ ਸਾਚ ਸੱਚਾ ਨਾਮ ਜਦੋਂ ਧੁਨੀ ਦੇ ਵਿੱਚ ਚਲਾ ਜਾਏ ਤਾਂ ਫਿਰ ਸਹਿਜ ਗਿਆਨ ਵੀ ਪ੍ਰਾਪਤ ਹੋਏਗਾ ਤੇ ਆਪਣੇ ਆਤਮ ਦੀ ਸਖਿਆਤਾ ਰੂਪੀ ਘਰ ਦੇ ਵਿੱਚ ਵੀ ਆ ਜਾਏਗਾ। ਘਰ ਰਹੋ ਰੇ ਮਨ ਮੁਗਧ ਈ ਆਨੇ, ਇਹਨੂੰ ਕਹਿੰਦੇ ਨਿੱਜ ਘਰ ਮਹਿਲ ਪਾਵਹੋ ਸੁਖ ਸਹਿਜੇ, ਬਹੁਰ ਨਾ ਹੋਏ ਕੋ ਫਿਰ, ਜਮਣਾ ਮਰਨ ਤੋਂ ਰਹਿਤ ਹੋ ਜਾਏਗਾ।
ਰਾਜਨ ਜਾਣ ਪਰਮ ਗਤ ਪਾਵੇ,
ਉਹ ਜਿਹੜਾ ਰਾਜਿਆਂ ਦਾ ਰਾਜ ਹੈ, ਰਾਜਾਨ ਰਾਜ ਪਾਨ ਆਨ ਪਾਨ ਦੇਵਾਨ ਦੇਵ ਉਪਮਾ ਮਹਾਨ, ਉਹਦੀ ਗੱਲ ਕਰਦੇ ਨਾ, ਤੇ ਉਹਨੂੰ ਜਾਣ ਕਰਕੇ, ਰਾਜਿਆਂ ਦੇ ਰਾਜੇ ਵਾਹਿਗੁਰੂ ਪਰਮੇਸ਼ਵਰ ਨੂੰ ਜਾਣ ਕਰਕੇ ਪਰਮ ਗਤ ਪਾ, ਪਰਮ ਗਤੀ ਕੇਵਲ ਮੋਕਸ਼ ਪ੍ਰਾਪਤ ਕਰ ਲਏਗਾ।
ਸੱਚ ਕਰਨੀ ਗੁਰ ਭਰਮ ਚੁਕਾਵੇ,
ਤੇਰੀ ਸੱਚੀ ਕਰਨੀ ਜਿਹੜੀ ਭਗਤੀ ਦੀ ਹੈ, ਬਾਕੀ ਜੋ ਮਰਜ਼ੀ ਕਰ ਲੈ। ਗੁਰੂ ਨਾਨਕ ਕਹਿੰਦੇ ਠੀਕ ਹੈ ਤੂੰ ਹੱਕ ਦੀ ਕਰ ਰਿਹਾ, ਇਹ ਵੀ ਠੀਕ ਹੈ, ਪਰ ਇਹ ਸਭ ਝੂਠਾ ਸੰਸਾਰ ਹੈ, ਝੂਠੀ ਸਾਰੀ ਕਿਰਿਆ ਹੈ, ਤੁਜ ਬਾਜ ਕੂੜ ਕੂੜ, ਝੂਠੇ ਝੂਠ ਹੈ ਸਭ ਕੁਛ। ਤੋ ਇਸ ਕਰਕੇ ਸੱਚ ਕਰਨੀ ਕੀ ਹੈ, ਜੇ ਤੂੰ ਹੱਥਾਂ ਪੈਰਾਂ ਦੇ ਨਾਲ ਕੰਮ ਕਰਦਾ ਹੋਇਆ, ਹੱਥ ਪਾਉ ਕਰ ਕੰਮ ਸਭ ਚੀਤ ਨਿਰੰਜਨ ਨਾਲ, ਫਿਰ ਤੇਰੀ ਸੱਚੀ ਕਰਨੀ ਹੋ ਗਈ, ਤੇਰੀਆਂ ਕਮਾਈਆਂ 'ਚ ਵੀ ਬਰਕਤਾਂ ਪੈ ਜਾਣਗੀਆਂ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਅੰਮ੍ਰਿਤਸਰ ਦੇ ਦੁਕਾਨਦਾਰ ਇਕੱਠੇ ਹੋ ਕੇ ਪਾਤਸ਼ਾਹ ਦੇ ਚਰਨਾਂ ਵਿੱਚ ਲੈ ਕੇ, ਗਰੀਬ ਨਿਵਾਸ ਤੁਹਾਡੇ ਭਰੋਸੇ ਆ ਕੇ ਦੁਕਾਨਾਂ ਪਾਈਆਂ, 52 ਕਿਸਮ ਦੇ ਕਿੱਤੇ ਕਰਨ ਵਾਲੇ ਲੋਕਾਂ ਨੂੰ ਲਿਆ ਕੇ ਸ਼ਹਿਰ ਵਸਾਇਆ ਸੀ ਗੁਰੂ ਸਾਹਿਬਾਨਾਂ ਨੇ। ਇਹ ਗੁਰੂ ਰਾਮਦਾਸ ਦੀ ਨਗਰੀ ਸੀ, ਬਾਅਦ ਦੇ ਵਿੱਚ ਲੋਕਾਂ ਨੇ ਕਈ ਹੋਰ ਤਰ੍ਹਾਂ ਦੇ ਰੰਗ ਦੇਣ ਵਾਸਤੇ ਤੇ ਕਈ ਤਰ੍ਹਾਂ ਦੇ ਮੰਦਰ ਆਦਿ ਬਣਾਏ, ਪਰ ਇਹ ਨਗਰੀ ਗੁਰੂਆਂ ਦੀ ਸੀ ਤੇ ਠੀਕ ਹੈ, ਗੁਰੂ ਨੇ ਕੋਈ ਇਤਰਾਜ਼ ਨਹੀਂ ਕੀਤਾ। ਬਾਅਦ ਦੀਆਂ ਗੱਲਾਂ ਬਾਅਦ ਵਿੱਚ ਬਣਿਆ ਸਾਰਾ। ਦੁਰਗਿਆਣਾ ਮੰਦਰ ਨੂੰ ਭਾਈ ਸੰਤੋਖ ਸਿੰਘ ਸਾਹਿਬ ਨੇ ਤੇ ਕਿਸ ਤਰੀਕੇ ਦੇ ਨਾਲ ਲਿਖ ਦਿੱਤਾ, ਜਾਂ ਅਫੇਕਾਕਾਰ ਨੇ ਕਿਵੇਂ ਲਿਖ ਦਿੱਤਾ, ਕਿੰਨੀ ਦੇਰ ਬਾਅਦ ਦੁਰਗਿਆਣਾ ਮੰਦਰ ਜਿਹੜਾ ਹੈ ਉਹ ਗੁਰੂ ਸਾਹਿਬਾਨਾਂ ਤੋਂ ਕਿੰਨੀ ਦੇਰ ਬਾਅਦ ਬਣਿਆ, ਉਹਦੀਆਂ ਤਾਰੀਖਾਂ ਨਾ, ਇਹਦੀ ਨੀਂਹ ਪੱਥਰ ਕਦੋਂ ਰੱਖੀ ਸੀ, ਇਹ ਮੰਦਰ ਕਦੋਂ ਬਣਿਆ। ਤੇ ਸਾਖੀ ਗੁਰੂ ਹਰਗੋਬਿੰਦ ਸਾਹਿਬ ਦੀ ਸੁੱਖ ਨਾਲ ਜੋੜ ਦਿੱਤੀ ਜੀ, ਦੁਰਗਿਆਣੇ ਮੰਦਰ ਦੇ ਅੰਦਰ ਰੱਖੇ, ਮਾਤਾ ਮੱਥਾ ਟਿਕਾਉਣ ਵਾਸਤੇ ਲੈ ਗਈ, ਮੰਦਰ ਉੱਤੇ ਹੈ ਨਹੀਂ, ਮਾਤਾ ਮੱਥਾ ਟਿਕਾਉਣ ਵਾਸਤੇ ਵੀ ਲੈ ਗਈ। ਤੋ ਇਸ ਕਰਕੇ ਸਾਧ ਸਿੰਘ ਜੀ, ਸੱਚ ਕਰਨੀ ਗੁਰ ਭਰਮ ਚੁਕਾਵੇ, ਸੱਚੀ ਭਗਤੀ ਦੀ ਕਰਨੀ ਹੈ। 5 ਕਿਸਮ ਦਾ ਭਰਮ ਹੈ, ਭੇਦ ਭਰਮ, ਕਰਤੱਤਵ ਭਰਮ, ਪੁੰਨ ਸੰਘ ਭਰਮ, ਵਿਕਾਰ ਭਰਮ, ਇਤਰ ਜਗ ਸਤ, ਪੰਚੋ ਭਰਮ ਸੰਸਾਰ। ਭਰਮ ਕੀ ਹੈ? ਅਸਲੀਅਤ ਤੋਂ ਉਲਟ ਨਿਸ਼ਚਾ ਹੋ ਜਾਣਾ, ਹੋਵੇ ਕੁਛ ਹੋਰ, ਦਿਸਦਾ ਕੁਛ ਹੋਰ, ਦਿਸਦਾ ਸੱਪ ਪਰ ਹੈ ਰੱਸੀ, ਜਦੋਂ ਚਾਨਣਾ ਕਰਕੇ ਦੇਖਿਆ ਰੱਸੀ ਸੀ ਪਰ ਦਿਸ ਰਿਹਾ ਸੀ ਸੱਪ, ਇਹਨੂੰ ਭਰਮ ਕਹਿੰਦੇ। ਤੇ ਇਸ ਪ੍ਰਕਾਰ ਸਾਧ ਸਿੰਘ ਜੀ ਭਰਮ ਦੀ ਸਮੱਗਰੀ ਵੀ ਕਥਨ ਕੀਤੀ ਹੈ ਵਿਦਾਂਤ ਦੇ ਗ੍ਰੰਥਾਂ 'ਚ, ਉਹ ਬਹੁਤ ਬਰੀਕ ਗੱਲਾਂ ਨਾ, ਆਪਾਂ ਉਹ ਜਿਹੜੀਆਂ ਇੰਨੀਆਂ ਬਰੀਕ ਉਹਨੂੰ ਨਾ ਹੀ ਛੇੜੀਏ। ਤੇ ਇਹਦੇ ਵਿੱਚ ਹੀ ਸਾਧ ਸਿੰਘ ਜੀ, ਕਿਉਂਕਿ ਸਹਿਜੇ ਸਹਿਜੇ ਠੀਕ ਹੈ, ਜਿਹੜੀ ਔਖੀ ਗੱਲ ਹੁੰਦੀ ਹੈ ਥੋੜ੍ਹੀ ਥੋੜ੍ਹੀ ਡੋਜ਼ ਦੇਈ ਜਾਈਏ ਉਹ ਤਾਂ ਠੀਕ ਹੈ, ਗੱਲ ਜੇ ਇੱਕੋ ਲਗਤ ਭਾਰ ਪਾ ਦਈਏ ਤਾਂ ਫਿਰ ਤਾਂ ਇਹ ਹੋ ਗਏ ਨਾ ਵੀ ਇਹ ਕੀ ਹੋ ਰਿਹਾ ਜੀ, ਸਮਝ ਤੋਂ ਬਾਹਰ ਚਲੀ ਗਈ ਗੱਲ। ਗੁਰੂ ਕਿਰਪਾ ਕਰੇ, ਇਹ 5 ਕਿਸਮ ਦਾ ਭਰਮ ਹੈ, 7 ਕਿਸਮ ਦਾ ਡਰ ਹੈ, ਇਹ ਸਾਰੀਆਂ ਗੁਰਬਾਣੀ ਦੇ ਵਿੱਚ ਬਾਤਾਂ ਨੇ। ਹਾਂਜੀ, ਨਿਰਭਉ ਜਪ,
ਨਿਰਭਉ ਕੈ ਘਰ ਤਾੜੀ ਲਾਵੇ।
ਨਿਰਭਉ ਕੌਣ ਹੈ? ਜਿਹਨੂੰ ਕਿਸੇ ਦਾ ਡਰ ਨਹੀਂ, ਉਹ ਵਾਹਿਗੁਰੂ ਹੈ, ਉਹਦਾ ਘਰ ਆਤਮਕ ਸਰੂਪ, ਉਹਦਾ ਘਰ ਇਕਾਗਰਤਾ ਰੂਪ ਘਰ ਦੇ ਵਿੱਚ ਨਿਰਵਿਕਲਪ ਸਮਾਧੀ ਤਾੜੀ ਜਿਹੜੀ ਹੈ ਸਮਾਧੀ ਨਿਰਵਿਕਲਪ ਸਮਾਧੀ ਸਾਹ ਵਿਕਲਪ ਸਮਾਧੀ ਦੋ ਤਰ੍ਹਾਂ ਦੀ ਹੁੰਦੀ ਹੈ ਉਹ ਨਿਰੰਕਾਰ ਜਿਹੜਾ ਨਿਰਆਕਾਰ ਵਾਹਿਗੁਰੂ ਹੈ ਧਿਆਤਾ ਧਿਆਨ ਤੇ ਪਰਮਾਤਾ ਪ੍ਰਮਾਣ ਪ੍ਰਵੇ ਗਿਆਤਾ ਗਿਆਨ ਗੇ ਤ੍ਰਿਕੁਟੀ ਨੂੰ ਪ੍ਰਛੇਦ ਕੇ ਇੱਕ ਰੂਪ ਹੋ ਜਾਂਦਾ ਹੈ ਧਿਆਕਾਰ ਬਿਰਤੀ ਬਣਾਈ ਤਾਂ ਧਿਆਨ ਇਕਾਗਰਤਾ ਦੇ ਵਿੱਚ ਫਿਰ ਉਹ ਪਰਮੇਸ਼ਰ ਵਾਹਿਗੁਰੂ ਦੇ ਸਾਕਸ਼ਾਤ ਦਾ ਦੀਦਾਰ ਕਰਦਾ ਹੈ ਅੰਤਰਾਤਮੇ ਜਿਵੇਂ ਧਰੋਂ ਨੂੰ ਪਹਿਲਾਂ ਅੰਦਰ ਦੀਦਾਰ ਹੋਏ ਸੀ ਫਿਰ ਸਰਗੁਣ ਦੇ ਬਾਹਰ ਵੀ ਕਰ ਲਏ ਸਨ ਤੋ ਇਸ ਪ੍ਰਕਾਰ ਫਿਰ ਸਮਾਧੀ ਵਿੱਚ ਹੈ
ਹੋ ਹੋ ਕਰ ਮਰਨਾ ਕਿਆ ਪਾਵੈ
ਕੋਈ ਜਿਹੜੇ ਹੋ ਹੋ ਕਰਦੇ ਹੀ ਮਰ ਜਾਂਦੇ ਨੇ ਮੈਂ ਆ ਮੇਰੀ ਆ ਕਹਿੰਦੇ ਕੀ ਪਾਉਣਗੇ ਅੱਗੇ ਭਾਵ ਕੁਛ ਵੀ ਨਹੀਂ ਮਿਲਣਾ ਤੇ ਹੰਕਾਰ ਦੇ ਹੋ ਹੋ ਕਰਦੀ ਮਰ ਗਏ ਕਹਿੰਦੇ ਫਿਰ ਕਿਆ ਭਾਵ ਹੈ ਕੀ ਪਾਉਣਗੇ ਨਾ ਪਰਮਾਤਮਾ ਨੂੰ ਪਾਇਆ ਮੁੜ ਕੇ ਟੇਢੀਆਂ ਪੂੰਗੀਆਂ ਜੂਨਾਂ ਦੇ ਵਿੱਚ ਨਾ ਗੁਰੂ ਧਾਰਨ ਕੀਤਾ ਨਾ ਸਤਸੰਗਤ ਕੀਤੀ ਤੇ ਪੱਲੇ ਕੀ ਹੋਇਆ ਕੁਛ ਵੀ ਨਹੀਂ ਪਾਇਆ ਹੈ
ਪੂਰਾ ਗੁਰ ਭੇਟ ਸੋ ਝਗੜ ਚਕਾਵੈ
ਕਹਿੰਦੇ ਜੀ ਇਹਦੇ ਵਿੱਚ ਤਾਂ ਸੰਸਾਰ ਦੇ ਝਗੜੇ ਨੂੰ ਸੰਸਾਰ ਤਾਂ ਹੈ ਝਗੜਾ ਰੂਪ ਇਹ ਮਾਇਆ ਦਾ ਝਗੜਾ ਛੇੜਿਆ ਹੋਇਆ ਤੇ ਮਾਇਆ ਨਟਣੀ ਹੈ ਇਹਦਾ ਜਾਲ ਵਛਾਇਆ ਹੋਇਆ ਤੇ ਐਸੀ ਮਾਇਆ ਐਸੀ ਮੋਹਨੀ ਪਾਈ ਜੇਤੇ ਜੀ ਤੇਤੇ ਡਹਿਕਾਈ ਸਾਰੀ ਡੋਲਣ ਲਾ ਦਿੱਤੇ ਤੇ ਫਿਰ ਪੂਰਾ ਗੁਰੂ ਮਿਲ ਜਾਇਆ ਪੂਰਾ ਗੁਰ ਭੇਟੇ ਗੁਰ ਪੂਰਾ ਜਿਨ ਸਿਮਰਿਆ ਸਹੀ ਪਏ ਨਾਨਕ ਨਾਮ ਅਰਾਧਨਾ ਕਾਰਜ ਆਵੇ ਪੂਰੇ ਗੁਰ ਕਾ ਸੁਣ ਉਪਦੇਸ਼ ਅਧੂਰੇ ਦਾ ਨਾ ਸੁਣੀ ਪੂਰਾ ਗੁਰ ਭੇਟੇ ਮਿਲੇ ਸੋ ਝਗੜ ਚਕਾਰਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਪੰਜਾਂ ਦਾ ਝਗੜਾ ਸ਼ਬਦ ਸਪਰਸ਼ ਰੂਪ ਰਸ ਗੰਧ ਪੰਜਾਂ ਦਾ ਝਗੜਾ ਰਾਗ ਦਵੈਸ਼ ਦਾ ਝਗੜਾ ਅਵਿਦਿਆ ਸਮਤਾ ਰਾਗ ਦਵੈਸ਼ ਅਪੀਨ ਵੇਸ਼ ਇਹਨਾਂ ਦਾ ਝਗੜਾ ਪੰਜਾਂ ਦੁੱਖਾਂ ਦਾ ਸਭ ਨਿਵਰਤ ਹੋ ਜਾਂਦਾ ਇੱਥੇ ਆਪਾਂ ਨੂੰ ਅੱਜ ਥੋੜ੍ਹੀ ਜਿਹੀ ਕਥਾ ਰੋਕਣੀ ਪਏਗੀ ਇਸ ਸ਼ਬਦ 'ਤੇ ਗੁਰੂ ਦੀ ਪਰਿਭਾਸ਼ਾ ਕੀ ਹੈ ਤੇ ਫਿਰ ਪੂਰੇ ਗੁਰੂ ਦੀ ਗੱਲ ਇੱਥੇ ਗੁਰੂ ਨੇ ਕੀਤੀ ਹੈ ਤੇ ਪਹਿਲਾਂ ਤਾਂ ਇਸ ਸ਼ਬਦ ਦੀ ਗੁਰੂ ਸ਼ਬਦ ਜਿਹੜਾ ਹੈ ਦੋ ਅੱਖਰਾਂ ਤੋਂ ਇਹਦਾ ਪਦ ਬਣਿਆ ਗੱਗਾ ਤੇ ਰਾਰਾ ਗੁਰੂ ਤੇ ਗੋ ਨਾਮ ਅੰਧਕਾਰ ਦਾ ਹੈ ਰੂਹ ਨਾਮ ਪ੍ਰਕਾਸ਼ ਦਾ ਹੈ ਸਿੱਖ ਦੇ ਹਿਰਦੇ ਦੇ ਛਾਇਆ ਹੋਇਆ ਅੰਧਕਾਰ ਸਿੱਖ ਦੇ ਹਿਰਦੇ ਦੇ ਵਿੱਚ ਜਿਹੜਾ ਗਿਆਨ ਦਾ ਰੂਹ ਕੀ ਇਹ ਚਾਨਣਾ ਕਰ ਦੇਵੇ ਦੀਵਾ ਬਾਲ ਦੇਵੇ ਸੋ ਕੀ ਗੁਰੂ ਗ੍ਰੀ ਧਾਤੂ ਹੈ ਸੰਸਕ੍ਰਿਤ ਦੀ ਬੜੀਆਂ ਧਾਤੂਆਂ ਹਨ ਸੰਸਕ੍ਰਿਤ ਦੇ ਵਿੱਚ ਗ੍ਰੀ ਧਾਤੂ ਤੋਂ ਗੁਰੂ ਸ਼ਬਦ ਬਣਦਾ ਹੈ ਗ੍ਰੀ ਜਿਹੜਾ ਮੂਲ ਰੂਪ ਦੇ ਵਿੱਚ ਹੈ ਉਹਦੇ ਦੋ ਅਰਥ ਨੇ ਔਰ ਉਹਨਾਂ ਅਰਥਾਂ ਨੂੰ ਲੈ ਕੇ ਹੀ ਇਹ ਸ਼ਬਦ ਨੇ ਕਰਵਟ ਲਈ ਹੈ ਗੁਰੂ ਬਣ ਗਿਆ ਹੈ ਪਰ ਆਪਣੇ ਅਰਥ ਨਹੀਂ ਖੋ ਕੇ ਆਇਆ ਗ੍ਰੀ ਦੇ ਵਿੱਚ ਦੋ ਚੀਜ਼ਾਂ ਨੇ ਇੱਕ ਤਾਂ ਹੈ ਨਿਗਲ ਜਾਣਾ ਇੱਕ ਹੈ ਸਮਝਾਉਣਾ ਇਹ ਗ੍ਰੀ ਧਾਤੂ ਦੇ ਵਿੱਚ ਦੋ ਅਰਥ ਨੇ ਉਹਦੇ ਵਿੱਚ ਨਿਗਲਣਾ ਸਮਝਾਉਣਾ ਨਿਗਲਣਾ ਕੀ ਸਿੱਖ ਦੇ ਹਿਰਦੇ ਦੇ ਅਗਿਆਨ ਨੂੰ ਖਾ ਜਾਣਾ ਅਭਾਵ ਕਰ ਦੇਣਾ ਉਸਦਾ ਨਿਗਲ ਜਾਣਾ ਜਿਵੇਂ ਸੂਰਜ ਚੜ੍ਹਦਾ ਅੰਧੇਰੇ ਨੂੰ ਨਿਕਲ ਜਾਂਦਾ ਹੈ ਬਸ ਇਹੀ ਕੰਮ ਗੁਰੂ ਕਰਦਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਿਪੇ ਅੰਧੇਰ ਭੁੱਲੋ ਸਮਝਾਉਣਾ ਆਪਣੇ ਆਤਮਕ ਸਰੂਪ ਨੂੰ ਗਿਆਨ ਨੂੰ ਸਮਝਾਉਣਾ ਇਹ ਗ੍ਰੀ ਧਾਤੂ ਦੇ ਅਰਥ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਅੰਤਿਮ ਉਪਦੇਸ਼ 8 ਸਵਈਆਂ ਦੇ ਵਿੱਚ ਕਥਨ ਕੀਤਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਉਹਨਾਂ 'ਚ ਗੁਰੂ ਦੀ ਕਿਰਪਾ ਹੋਵੇ ਆਪ ਸੰਗਤ ਦੀ ਕਿਰਪਾ ਹੋਵੇ ਸਿਮਰਤੀ ਦੇ ਵਿੱਚ ਨਾ ਭੁੱਲਦਾ ਹੋਵੇ ਕਿਉਂਕਿ ਜਿਹੜਾ ਕਦੇ ਕਦੇ ਵਰਤੋਂ ਵਿੱਚ ਆਵੇ ਉਹਦੀ ਬੇਸਿਮਰਤ ਵੀ ਹੋ ਜਾਂਦੀ ਹੈ ਮੈਂ ਕੋਸ਼ਿਸ਼ ਕਰਦਾ ਭਾਈ ਸਾਹਿਬ ਕਿਉਂਕਿ ਇੱਥੇ ਢੁੱਕਦੀ ਹੈ ਗੱਲ ਭਾਈ ਸਾਹਿਬ ਕਹਿੰਦੇ ਗੌਤਮ ਨਾਮ ਅਗਿਆਨ ਮਹਾਨ ਕੋ ਪਾਏ ਬੰਧਾਨ ਸਦੀਵ ਚੁਰੂ ਦੇਹ ਅਨੇਕ ਤਰ੍ਹਾਂ ਜਨਮੈ ਮ੍ਰਿਤ ਸੰਕਟ ਹੋਤ ਵਿਸ਼ਾਲ ਸ਼ੁਰੂ ਭਾਈ ਸਾਹਿਬ ਕਹਿੰਦੇ ਨੇ ਗੋ ਨਾਮ ਤਮ ਦਾ ਹੈ ਤਮ ਨਾਮ ਅੰਧੇਰੇ ਦਾ ਹੈ ਗੋਤਮ ਨਾਮ ਅਗਿਆਨ ਕਹਿੰਦੇ ਅਗਿਆਨ ਦੇ ਅੰਧੇਰੇ ਦੀ ਗੱਲ ਹੈ ਗੋ ਦੇ ਵਿੱਚ ਗੌਤਮ ਨਾਮ ਅਗਿਆਨ ਮਹਾਨ ਕੋ ਪਾਏ ਵਿਧਾਨ ਸਦੀਵ ਚ ਰੂਹ ਕਹਿੰਦੇ ਜੰਮਣ ਮਰਨ ਦਾ ਬੰਧਨ ਸ਼ੁਰੂ ਹੋ ਗਿਆ। ਦੇਹ ਅਨੇਕ ਧਰੈ ਅਨੇਕਾਂ ਦੇਹਾਂ ਧਾਰਨ ਕਰ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਾ ਜ਼ਮੀਨ ਕਰਾਂਗਾ। ਦੇਹ ਅਨੇਕ ਤਰ੍ਹਾਂ ਜਨਮੈ ਮ੍ਰਿਤ ਸੰਕਟ ਹੋਤ ਵਿਸ਼ਾਲ ਸ਼ੁਰੂ ਬਹੁਤ ਵੱਡਾ ਝੰਝਟ ਗਲ ਵਿੱਚ ਪੈ ਗਿਆ। ਤੇ ਫਿਰ ਜਿਹੜਾ ਇਸ ਨੂੰ ਬਲੀਨ ਕਰ ਦੇਵੇ ਨਾਸ ਕਰ ਦੇਵੇ ਹੋਏ ਜਾਤ ਪ੍ਰਕਾਸ਼ ਕਹੇ ਇਸ ਰੂਹ ਉਹਨੂੰ ਫਿਰ ਰੂਹ ਕਹਿੰਦੇ ਨੇ। ਤੇ ਅਸਲ ਵਿੱਚ ਭਾਈ ਸਾਹਿਬ ਜੀ ਵਾਹਿਗੁਰੂ ਸ਼ਬਦ ਦੇ ਅਰਥ ਕਰਦੇ ਨੇ ਬਾਖੂਬੀ ਜੋ ਅਸਚਰਜ ਮਹਾਂਵਿਸਮਾਦਤ ਤਾਹੇ ਕਹੋ ਮੁੱਖ ਵਾਹਿਗੁਰੂ ਵਾਹਿ ਗੋ ਰੂ ਵਾਹਿਗੁਰੂ ਵਾਹਿ ਨਾਮ ਅਸਚਰਜ ਦਾ ਹੈ। ਵਾਹਿ ਨਾਮ ਅਸਚਰਜ ਕੋਈ ਇਸ ਤੇ ਉਪਰੋਕਤ ਨਾ ਕੋਈ ਜੋ ਅਸਚਰਜ ਕਹੇ ਤਾਂ ਕੋਈ ਉਕਤੀ ਨਹੀਂ ਹੈ। ਤੋ ਇਸ ਕਰਕੇ ਗੋ ਤੇ ਰੋ ਦੇ ਅਰਥ ਭਾਈ ਸੰਤੋਖ ਸਿੰਘ ਸਾਹਿਬ ਨੇ ਇੱਥੇ ਕੀਤੇ ਹੈ। ਵਾਹਿਗੁਰੂ ਪਦ ਦੇ ਵਿੱਚ ਅੱਧਾ ਪਦ ਹੈ ਵਾਹਿ ਦੂਜਾ ਹੈ ਗੁਰੂ ਗੁਰੂ ਦੇ ਲਕਸ਼ਣ ਤੇ ਗੁਰੂ ਦੀਆਂ ਕਿਸਮਾਂ ਤੇ ਗੁਰੂ ਜਿਹੜਾ ਸਾਧ ਸਿੰਘ ਜੀ ਇੱਕ ਅਧਿਆਤਮ ਰਮਾਇਣ ਹੈ। ਅਧਿਆਤਮ ਰਮਾਇਣ ਜਿਹੜੀ ਹੈ ਇਹ ਕਿਸੇ ਬਗਾਨੇ ਦੀ ਨਹੀਂ ਬਣਾਈ ਹੋਈ ਇਹ ਤੁਹਾਡੇ ਪਰਿਵਾਰ ਚੋਂ ਕਿਸੇ ਨੇ ਬਣਾਈ ਹੈ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿਦਿਆਰਥੀ ਦੇ ਵਿਦਿਆਰਥੀ ਨੇ ਬਣਾਈ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਗੁਰਮੁਖ ਰੂਹ ਮਾਨ ਸਿੰਘ ਨੂੰ ਪੜ੍ਹਾਇਆ ਸੰਤ ਮਾਨ ਸਿੰਘ ਲਿਖਿਆ ਪੋਥੀਆਂ ਦੇ ਵਿੱਚ ਉਹਦਾ ਨਾਂ ਹੈ ਸੰਤ ਮਾਨ ਸਿੰਘ। ਸੰਤ ਮਾਨ ਸਿੰਘ ਦਾ ਸ਼ਿਸ਼ ਹੋਇਆ ਪੰਡਿਤ ਗੁਲਾਬ ਸਿੰਘ। ਬਾਕੀ ਦੇ ਗ੍ਰੰਥ ਈਰਖਾ ਦੀ ਅੱਗ ਨੇ ਫੂਕ ਕੇ ਸਵਾਹ ਕਰ ਦਿੱਤੇ। ਕਾਂਸੀ ਦੇ ਬ੍ਰਾਹਮਣਾਂ ਨੇ ਅੱਗ ਲਾ ਕੇ ਕਿਉਂਕਿ ਉਹਦੇ ਵਿੱਚ ਬ੍ਰਾਹਮਣਵਾਦ ਦਾ ਇੰਨਾ ਕੁਛ ਪਖੰਡ ਦਾ ਖੰਡਨ ਕੀਤਾ ਸੀ ਧੋਖਾ ਕੀਤਾ ਗਿਆ ਚਲੋ ਉਹ ਲੰਮੀ ਕਹਾਣੀਆਂ ਫੂਕ ਕੇ ਸਵਾਹ ਕਰਕੇ ਦਰਿਆ ਛਡਾ ਦਿੱਤੇ। ਭਾਈ ਮਾਨ ਸਿੰਘ ਜੀ ਬੜੇ ਸਰਲ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੰਗੀ ਹੋਵੇ ਤੇ ਸਰਲ ਤਾਂ ਹੋ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜ਼ਿੰਦਗੀ 'ਚ ਆਪਣੇ ਦੁਸ਼ਮਣਾਂ ਨਾਲ ਵੀ ਕਦੇ ਹੇਰਾਫੇਰੀ ਨਹੀਂ ਕੀਤੀ। ਭੀਮ ਚੰਦ ਨੂੰ ਕਹਿਤਾ ਭੀਮ ਚੰਦਾ ਮੈਨੂੰ ਪਤਾ ਲੱਗਿਆ ਤੂੰ ਆਪਣੇ ਇਕਲੌਤੇ ਬੇਟੇ ਨੂੰ ਵਿਆਹੁਣ ਦੇ ਲਈ ਆ ਰਿਹਾ ਇਤਫਾਕ ਹੀ ਆ ਮੈਂ ਰਸਤੇ 'ਚ ਪੌਂਟੇ ਦੇ ਮੁਕਾਮ 'ਤੇ ਬੈਠਾ ਮੈਂ ਚਾਹੁੰਦਾ ਅਚਾਨਕ ਤੇਰੇ 'ਤੇ ਪੈ ਸਕਦਾ ਸੀ ਪਰ ਮੈਂ ਜਿਸ ਮਾਂ ਦਾ ਦੁੱਧ ਚੁੰਘਿਆ ਨਾ ਛੀਣੀ ਦਾ ਮੈਨੂੰ ਬਚਪਨ 'ਚ ਲੋਰੀਆਂ ਗੁਰਮਤੀਆਂ ਐਸੀਆਂ ਦੇ ਕੇ ਪਾਲਿਆ ਕਿ ਬੱਚਾ ਧੋਖਾ ਨਹੀਂ ਕਰਨਾ ਕਿਸੇ ਨਾਲ ਅਤੇ ਭਾਵੇਂ ਆਪਣਾ ਨੁਕਸਾਨ ਹੋ ਜਾਵੇ ਮੈਂ ਤੈਨੂੰ ਚਿੱਠੀ ਲਿਖ ਰਹੀ ਹੈ ਇਸ ਲਈ ਵੀ ਪੁੱਤ ਨੂੰ ਵਿਆਹੁਣ ਜਾਏਗਾ ਬਾਅਦ 'ਚ ਨਿੱਤ ਨਿੱਤ ਦਾ ਟੰਟਾ ਮੁਕਾਉਣਾ ਪਊਗਾ ਅੱਜ ਤੈਨੂੰ ਆਨੰਦਪੁਰ ਦੇ ਗੁਰੂ ਦੇ ਨਾਲ ਅਤੇ ਹੁਣ ਤੂੰ ਤਿਆਰ ਹੋ ਕੇ ਆ ਮੈਨੂੰ ਇਹ ਵੀ ਪਤਾ ਅਤੇ ਤੇਰੀ ਬਰਾਤ ਦੇ ਵਿੱਚ ਪਹਾੜੀ ਰਾਜੇ ਨੇ ਮੈਂ ਇਕੱਲਾ ਪਰ ਹੁਣ ਪੁੱਤ ਵਿਆਹੁਣ ਤਾਂ ਜਾਏਗਾ ਜੇ ਮੇਰੇ ਨਾਲ ਪਹਿਲਾਂ ਹਿਸਾਬ ਕਿਤਾਬ ਕਰ ਲੈ। ਬੁੱਲਾਂ ਨੂੰ ਸਿੱਕੜੀ ਆ ਗਈ ਭੀਮ ਚੰਦ ਤੇ ਕਹਿਣ ਲੱਗੇ ਜੀ ਦੇਖੋ ਕੁਛ ਵੀ ਹੈ ਪਰ ਗੁਰੂ ਸੂਰਮਾ ਧੋਖਾ ਤਾਂ ਨਹੀਂ ਕੀਤਾ। ਉਹ ਕਹਿੰਦੇ ਧੋਖਾ ਤਾਂ ਨਹੀਂ ਕੀਤਾ ਬਾਹਮਣਾਂ ਨੇ ਕੱਢਿਆ ਹੋਇਆ ਸੀ ਲਗਨ ਕਹਿੰਦੇ ਲਗਨ ਲੰਘ ਜਾਊਗਾ ਹੁਣ ਕਿਵੇਂ ਕੀਤਾ ਜਾਏ। ਮਹਾਰਾਜ ਕਹਿੰਦੇ ਜੇ ਤੂੰ ਰਸਤਾ ਬਦਲ ਕੇ ਉੱਪਰ ਦੀ ਆਉਣਾ ਮੈਨੂੰ ਕੋਈ ਇਤਰਾਜ਼ ਨਹੀਂ ਸਾਡੇ ਸਿੱਖ ਤੇਰਾ ਪਿੱਛਾ ਕੋਈ ਨਹੀਂ ਕਰਨ। ਉਹ ਕਹਿੰਦੇ ਜੀ ਉਦੋਂ ਤਾਂ ਵਿਆਹ 'ਤੇ ਪਹੁੰਚ ਨਹੀਂ ਹੋਣਾ ਫਿਰ ਕੀ ਕੀਤਾ ਜਾਏ। ਕਹਿੰਦੇ ਵੀ ਐਂ ਕਰੋ ਇਹਨੂੰ ਬੱਚੇ ਨੂੰ ਅਜਮੇਰ ਚੰਦ ਨੂੰ ਭੇਜ ਦਿਓ ਗੁਰੂ ਬੜਾ ਮਿਹਰਬਾਨ ਹੈ ਜਾ ਕੇ ਗੁਰੂ ਦੇ ਪੈਰ ਫੜ ਲਵੇ। ਢਾਲ ਬਣਾਇਆ ਬੱਚੇ ਨੂੰ ਜਿਹਦਾ ਵਿਆਹ ਸੀ ਐਂ ਦੋ ਚਾਰ ਬੰਦੇ ਲੈ ਕੇ ਆ ਗਿਆ ਦਰਬਾਰ 'ਚ ਹੀ ਕਹਿੰਦਾ ਸੱਚੇ ਪਾਤਸ਼ਾਹ ਭੀਮ ਚੰਦ ਦਾ ਪੁੱਤਰ ਹੈ ਮਾਰ ਕਹਿੰਦੇ ਆਉਣ ਦੇ ਰੋਕਿਓ ਨਾ ਆ ਕੇ ਪੈਰਾਂ 'ਚ ਡਿੱਗ ਪਿਆ ਕਹਿਣ ਲੱਗਾ ਸੱਚੇ ਪਾਤਸ਼ਾਹ ਜੇ ਤੁਹਾਡਾ ਵੈਰ ਹੈ ਤਾਂ ਮੇਰੇ ਬਾਪ ਨਾਲ ਹੋਏਗਾ ਮੇਰੇ ਨਾਲ ਤਾਂ ਨਹੀਂ। ਮਹਾਰਾਜ ਕਹਿੰਦੇ ਬੱਚਾ ਬਾਪ ਦੇ ਨਾਲ ਤੇਰੇ ਨਾਲ ਵੈਰ ਮੇਰਾ ਨਹੀਂ ਹੈ। ਅਸਲ ਗੱਲ ਹੈ ਵੀ ਤੇਰਾ ਬਾਪ ਮੇਰੇ ਨਾਲ ਵੈਰ ਕਰਦਾ ਮੈਂ ਕਦੀ ਨਹੀਂ ਕੀਤਾ ਉਹਦੇ ਨਾਲ ਸਤਿਗੁਰ ਪੁਰਖ ਨਿਰਵੈਰ ਹੈ। ਹਾਂ ਕੀ ਕਹਿਣਾ ਚਾਹੁੰਦਾ ਹੈ ਕਹਿੰਦਾ ਜੀ ਮੇਰੇ ਵਿਆਹ 'ਚ ਵਿਘਨ ਨਾ ਪਵੇ ਕਹਿੰਦੇ ਬਿਲਕੁਲ ਨਹੀਂ ਪਊਗਾ ਲੈ ਜਾ ਜਿਹੜੇ ਪੰਜ ਚਾਰ ਬੰਦੇ ਨੇ ਜਾ ਕੇ ਵਿਆਹ ਕਰਾ ਲਿਆ ਹੁਣ ਬਾਪ ਨਹੀਂ ਲੰਘੂਗਾ ਤੇਰਾ ਹਿਸਾਬ ਤਾਂ ਉਹਦੇ ਨਾਲ ਹੈ ਮੇਰਾ। ਇਤਿਹਾਸ ਪੜ੍ਹ ਕੇ ਦੇਖੋ ਆਪਣੇ ਇਕਲੌਤੇ ਬੇਟੇ ਦੇ ਵਿਆਹ 'ਤੇ ਫੇਰਿਆਂ ਦੇ ਟਾਈਮ ਪਹੁੰਚ ਨਹੀਂ ਸਕਿਆ ਕਿਉਂਕਿ ਦੇਰ ਲੱਗ ਗਈ ਸੀ ਘੁੰਮ ਕੇ ਆਉਣ ਨੂੰ। ਕਹਿਣ ਤੋਂ ਭਾਵ ਗੁਰੂ ਕਿਸੇ ਨਾਲ ਕਦੀ ਹੇਰਾਫੇਰੀ ਨਹੀਂ ਕਰਦਾ ਜੋ ਹੈ ਉਹੀ ਕਹਿ ਦੇਣਾ ਸਪਸ਼ਟ ਹੈ ਗੁਰੂ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਪੂਰੇ ਗੁਰੂ ਦੀ ਅਧਿਆਤਮ ਰਮਾਇਣ ਦੇ ਹੁਣ ਭਾਈ ਮਾਨ ਸਿੰਘ ਨੇ ਸੰਗਤ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਇਹ ਗੱਲਾਂ ਸਿੱਖੀਆਂ ਉਹਨਾਂ ਨੇ। ਬ੍ਰਾਹਮਣਾਂ ਨੇ ਇਕੱਠੇ ਹੋ ਕੇ ਆ ਕੇ ਕਹਿ ਦਿੱਤਾ ਜੀ ਅਸੀਂ ਗੁਲਾਬ ਸਿੰਘ ਨੂੰ ਮਿਲਣਾ। ਕਹਿੰਦੇ ਜੀ ਉਹ ਮੇਰੇ ਗੋਚਰੇ ਕੋਈ ਕੰਮ ਹੈ ਤਾਂ ਦੱਸੋ। ਕਹਿੰਦੇ ਹਾਂ ਕਰ ਤਾਂ ਤੁਸੀਂ ਵੀ ਜਾ ਤੁਸੀਂ ਕਰਨਾ ਨਹੀਂ ਕਿਉਂ ਮੈਂ ਕਿਉਂ ਨਹੀਂ ਕਰ ਸਕਦਾ ਮੇਰੇ 'ਚ ਸ਼ੱਕ ਕਿਉਂ ਕਰਦੇ ਹੋ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੰਗੀ ਹਾਂ ਕਹਿੰਦੇ ਬਚਨ ਦਿਓ ਪਹਿਲਾਂ। ਉਹ ਕਹਿੰਦੇ ਖਾਲਸਾ ਤਾਂ ਵੈਸੇ ਹੀ ਨਹੀਂ ਬਚਨ ਤੋਂ ਘੁੰਮਦਾ, ਜਾ ਬਚਨ ਦਿੱਤਾ। ਕਹਿੰਦੇ ਜੀ ਗੁਲਾਬ ਸਿੰਘ ਦੇ ਜਿੰਨੇ ਗ੍ਰੰਥ ਨੂੰ ਸਾਡੇ ਹਵਾਲੇ ਕਰ ਦਿਓ, ਚੁੱਕੇ ਹਵਾਲੇ ਕਰ ਦਿਓ। ਉਹਨਾਂ ਜਾ ਕੇ ਦਰਿਆ 'ਤੇ ਛੀਂਕ ਲਾਈ, ਫੂਕ ਕੇ ਸੁਆਹ ਕਰਕੇ ਸਿੱਟ ਦਿੱਤਾ ਦਰਿਆ 'ਚ। ਜਦੋਂ ਆਏ ਭਾਈ ਮਾਨ ਸਿੰਘ, ਪੰਡਿਤ ਗੁਲਾਬ ਸਿੰਘ ਜੀ, ਸੰਤ ਉਦਾਸ ਬੈਠੇ ਮਾਨ ਸਿੰਘ, ਕਹਿਣ ਲੱਗੇ ਅਤੇ ਮਹਾਰਾਜ ਕੀ ਗੱਲ ਆ ਜੀ, ਚਿਹਰਾ ਬੜਾ ਉਤਰਿਆ। ਕਹਿੰਦੇ ਅੱਖਾਂ ਭਰਿਆ, ਬ੍ਰਹਮ ਬੇਤੇ ਬ੍ਰਹਮ ਗਿਆਨੀ ਮਹਾਂਪੁਰਸ਼ ਗੁਲਾਬ ਸਿੰਘ। ਕਹਿਣ ਲੱਗੇ ਹੋਇਆ ਕੀ ਹੈ? ਕਹਿੰਦੇ ਗੁਲਾਬ ਸਿੰਘ, ਤੇਰੀ ਸਾਰੀ ਜ਼ਿੰਦਗੀ ਦੀ ਕਮਾਈ ਮੇਰੇ ਹੱਥੋਂ ਨਸ਼ਟ ਹੋ ਗਈ, ਧੋਖਾ ਕਰ ਲਿਆ ਬਾਹਮਣਾਂ ਨੇ, ਤੇਰੇ ਸਾਰੇ ਗ੍ਰੰਥ ਮੇਰੇ ਕੋਲੋਂ ਲੈ ਗਏ ਮੈਂ ਬਚਨ ਪਾਲਣ ਵਾਸਤੇ। ਪਰ ਸ਼ੇਰਾ ਇੱਕ ਗੱਲ ਦੱਸ, ਕੋਈ ਗ੍ਰੰਥ ਹੈ ਕਿਸੇ ਸੱਜੇ ਖੱਬੇ? ਕਹਿੰਦੇ ਹਾਂ, ਚਾਰ ਗ੍ਰੰਥ ਹੈ। ਕਹਿੰਦੇ ਮੈਂ ਤੈਨੂੰ ਵਰ ਦੇਣਾ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੰਘ ਹਾਂ, ਤੇਰੇ ਚਾਰੇ ਗ੍ਰੰਥਾਂ ਦੀ ਸੰਸਾਰ 'ਚ ਪ੍ਰਸਿੱਧੀ ਹੋਏਗੀ। ਉਹਨਾਂ ਦੇ ਚੋਂ ਦੇਖੋ ਅੱਜ ਸੰਨਿਆਸੀਆਂ ਦੇ ਵੀ ਜਾ ਕੇ ਪੁੱਛ ਲਓ ਵੀ ਮੋਕਸ਼ ਪੰਥ ਇੱਕ ਸਿੱਖ ਦਾ ਬਣਾਇਆ, ਸਾਰੇ ਸੰਨਿਆਸੀ ਪੜ੍ਹਦੇ। ਵਿਦਾਂਤ ਦਾ ਸ਼੍ਰੋਮਣ ਗ੍ਰੰਥ ਹੈ। ਔਰ ਉਹਦੇ ਵਿੱਚ ਫਿਰ ਉਹਨਾਂ ਨੇ ਪ੍ਰਬੋਧ ਚੰਦਰ ਨਾਟਕ ਅਤੇ ਇਹਨਾਂ ਨੇ ਅਧਿਆਤਮ ਰਮਾਇਣ, ਚਾਰ ਗ੍ਰੰਥ ਇਹਨਾਂ ਨੇ ਸਾਹਿਬ ਭਾਵਰਾ ਸਿਮਰਤ, ਇਹ ਚਾਰ ਗ੍ਰੰਥ ਨੇ, ਚਾਰਾਂ ਦੀ ਬੜੀ ਪ੍ਰਸਿੱਧੀ ਹੈ। ਉਹਦੇ ਵਿੱਚ ਹੈ ਅਧਿਆਤਮ ਰਮਾਇਣ। ਅਧਿਆਤਮ ਰਮਾਇਣ ਇੱਕ ਐਸੀ ਕਹਾਣੀ ਹੈ, ਬਾਕੀ ਸਾਰੀਆਂ ਕਹਾਣੀਆਂ ਦੁਨਿਆਵੀ ਨੇ। ਉਹਦੇ ਵਿੱਚ ਭਾਈ ਸਾਹਿਬ ਨੇ ਆਤਮਾ ਨੂੰ ਸੀਤਾ ਕਹਿ ਕੇ, ਹੰਕਾਰ ਨੂੰ ਰਾਵਣ ਕਹਿ ਕੇ, ਆਪਣੇ ਅੰਤਸ਼ਕਰਨ ਨੂੰ ਲੰਕਾ ਬਣਾ ਕੇ, ਉਹਨਾਂ ਨੇ ਬ੍ਰਹਮ ਨੂੰ ਆਰਾਮ ਦੀ ਥਾਂ 'ਤੇ ਬਿਠਾ ਕੇ ਐਸਾ ਗਿਆਨ ਦਿੱਤਾ ਕਿ ਜਿਹਦੇ 'ਚ ਸਾਰੇ ਦਾ ਸਾਰਾ ਨਾਟਕ ਅੰਦਰ ਦਾ ਬਾਹਰ ਕਰ ਦਿੱਤਾ ਕਿ ਬਈ ਇਹ ਕਹਾਣੀ ਬਾਹਰ ਦੀ ਲੰਕਾ ਦੀ ਨਹੀਂ, ਇਹ ਤਾਂ ਅੰਦਰ ਦੀ ਹੈ, ਇਹ ਤਾਂ ਸਾਰਿਆਂ ਦੀ ਸੀਤਾ ਖੋਈ ਹੋਈ ਹੈ। ਉਸ ਅਧਿਆਤਮ ਰਮਾਇਣ ਦੇ ਅੰਦਰ ਤਿੰਨ ਪ੍ਰਕਾਰ ਦਾ ਗੁਰੂ ਲਿਖਿਆ। ਮੇਰਾ ਤਾਂ ਇੰਨੇ ਸੰਬੰਧ ਸੀ ਕਿ ਮੈਂ ਉਹਦਾ ਪ੍ਰਮਾਣ ਦੇਣ ਤੋਂ ਪਹਿਲਾਂ ਗ੍ਰੰਥ ਕਰਤਾ ਦਾ ਔਰ ਉਸ ਦਾ ਪ੍ਰੀਚਾ ਕਰਾ ਦਿਆਂ ਤੁਹਾਨੂੰ ਵੀ ਉਹ ਕੌਣ ਹੈ, ਤਾਂ ਕਿ ਇਹ ਨਾ ਲੱਗੇ ਸਾਡੇ ਵੀਰਾਂ ਨੂੰ, ਨਹੀਂ ਫਿਰ ਸਰਟੀਫਿਕੇਟ ਦੇਣ ਲੱਗਿਆ ਦੇਰ ਨਹੀਂ ਲੱਗਦੇ, ਲਓ ਜੀ ਤਾਂ ਹਿੰਦੂ ਮਤ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਤਾਂ ਕਿਹਾ ਵੀ ਤੁਹਾਡਾ ਆਪਣਾ ਹੀ ਆ ਜੀ ਦਾ ਪ੍ਰਮਾਣ ਦੇਣ। ਉਹਦੇ 'ਚ ਲਿਖਦਾ ਤਿੰਨ ਪ੍ਰਕਾਰ ਦਾ ਗੁਰੂ। ਇੱਕ ਗੁਰੂ ਨੂੰ ਕਹਿੰਦਾ ਪੰਡਿਤ ਗੁਰੂ, ਦੂਸਰੇ ਨੂੰ ਕਹਿੰਦਾ ਕਿ ਇੱਕ ਪੰਡਿਤ ਗੁਰੂ ਹੈ, ਦੂਸਰੇ ਨੂੰ ਕਹਿੰਦਾ ਅਵਧੂਤ ਗੁਰੂ, ਤੀਸਰੇ ਨੂੰ ਕਹਿੰਦਾ ਬ੍ਰਹਮਨੇਸ਼ਟੀ ਬ੍ਰਹਮ ਸਰੋਤਰੀ ਗੁਰੂ। ਹੁਣ ਤਿੰਨਾਂ ਦੀ ਵਿਆਖਿਆ ਕੀ ਹੈ? ਉਹ ਕਹਿੰਦੇ ਪੰਡਿਤ ਗੁਰੂ ਉਹ ਹੈ, ਵੇਦ ਸ਼ਾਸਤਰ ਸਭ ਪੜ੍ਹਿਆ ਹੋਇਆ, ਉਪਨਿਸ਼ਦਾਂ ਪੜ੍ਹਿਆ, ਬੜਾ ਗਿਆਨ ਹੈ, ਸ਼ੰਕਾਵਾਦੀ ਦੀ ਸ਼ੰਕਾ ਵੀ ਨਿਵਰਤ ਕਰ ਸਕਦਾ, ਗਿਆਨ ਉਹਦੇ ਕੋਲ ਬਹੁਤ ਹੈ, ਪੰਡਿਤ ਗੁਰੂ ਵਿਦਵਾਨ। ਪਰ ਉਸ ਗਿਆਨ ਦੇ ਉੱਤੇ ਅਮਲ ਨਹੀਂ ਰਾਈ ਜਿੰਨਾ ਵੀ, ਕਮਾਈ ਹੈ ਨਹੀਂ, ਭਜਨ ਸਿਮਰ ਨਹੀਂ ਹੈ, ਤਾਂ ਫਿਰ ਇਹ ਗੁਰੂ ਕੈਸਾ ਹੈ? ਕਹਿੰਦੇ ਇਹ ਗੁਰੂ ਐਸਾ ਹੈ ਕਿ ਜਿਵੇਂ ਕੋਈ ਦਰਿਆ ਦੇ ਕਿਨਾਰੇ 'ਤੇ ਬੈਠਾ ਹੋਵੇ ਅਤੇ ਉੱਥੇ ਦਰਿਆ ਪਾਰ ਕਰਨ ਵਾਲਿਆਂ ਨੂੰ ਉਪਦੇਸ਼ ਦਿੰਦਾ ਹੋਵੇ, ਬਈ ਇਹ ਇੰਨਾ ਡੂੰਘਾ ਦਰਿਆ ਹੈ, ਕਿਉਂਕਿ ਕਿਸੇ ਵਿਗਿਆਨੀ ਤੋਂ ਮਾਪਣ ਵਾਲੇ ਤੋਂ ਉਹ ਪੁਸਤਕਾਂ ਪੜ੍ਹ ਰਹੀਆਂ ਕਿ ਦਰਿਆ ਦੀ ਡੂੰਘਾਈ ਕਿੰਨੀ ਹੈ, ਉਹਨੂੰ ਪਤਾ ਹੈ ਕਿਉਂਕਿ ਵਿਦਵਾਨ ਹੈ ਨਾ, ਇਹ ਦਰਿਆ ਇੰਨਾ ਡੂੰਘਾ ਬਈ। ਉਹ ਕਹਿੰਦੇ ਅੱਛਾ ਜੀ, ਦੇਖੋ ਕਿੱਡਾ ਗਿਆਨ ਹੈ ਇਹਨਾਂ ਨੂੰ, ਇਹਨਾਂ ਨੂੰ ਇੰਨਾ ਵੀ ਪਤਾ ਵੀ ਪਾਣੀ ਇੰਨਾ ਡੂੰਘਾ, ਇਹਦੇ 'ਚ ਬੜੀਆਂ ਬੜੀਆਂ ਲਹਿਰਾਂ ਹਨ, ਇਹਦੇ 'ਚ ਘੁੰਮਣ ਘੇਰੀਆਂ ਹਨ, ਇਹਦੇ 'ਚ ਬੜੇ ਬੜੇ ਮਗਰਮੱਛ ਹਨ, ਔਰ ਇਹਦੇ ਵਿੱਚ ਲਹਿਰਾਂ ਅਤੇ ਭੰਭੀਰੀਆਂ ਘੁੰਮਦੀਆਂ ਹਨ, ਉਹਦੇ ਵਿੱਚ ਫਸ ਕੇ ਬੰਦੇ ਦੀ ਜਾਨ ਜਾ ਸਕਦੀ ਹੈ, ਸਭ ਕੁਛ ਦੱਸੀ ਜਾ ਰਿਹਾ, ਪਰ ਜ਼ਿੰਦਗੀ ਭਰ ਕਦੇ ਪਰਲੇ ਕਿਨਾਰੇ ਜਾ ਕੇ ਨਹੀਂ ਵੇਖਿਆ, ਪਾਣੀ ਤਰ ਕੇ ਨਹੀਂ ਵੇਖਿਆ, ਇਹ ਗੁਰੂ ਉਹ ਹੈ ਸੰਸਾਰ ਦੇ ਦਰਿਆ ਦੇ ਕਿਨਾਰੇ 'ਤੇ ਬੈਠਾ ਹੈ, ਇਹਨੂੰ ਪਤਾ ਕਿ ਲੋਭ ਦੀਆਂ ਲਹਿਰਾਂ, ਪਦਾਰਥਾਂ ਦਾ ਪਾਣੀ ਕਦੇ ਤਰਿਆ ਨਹੀਂ, ਲੋਭ ਦੀਆਂ ਲਹਿਰਾਂ ਕਦੇ ਤਰੀਆਂ ਨਹੀਂ, ਭਗਤੀ ਦੀ ਬੇੜੀ ਕਦੇ ਗਈ ਨਹੀਂ ਉਹਦੇ ਉੱਤੇ, ਅਤੇ ਭਰਮ ਦੀਆਂ ਭੰਭੀਰੀਆਂ ਅਤੇ ਉਹਨਾਂ ਨੂੰ ਪਾਰ ਨਹੀਂ ਕੀਤਾ, ਤ੍ਰਿਸ਼ਨਾ ਦੀ ਅਗਨੀ ਹੈ, ਕਾਮ ਕ੍ਰੋਧ ਦੇ ਜਲ ਜੰਤੂ ਨੇ, ਮੁਕਤੀ ਦਾ ਪਰਲਾ ਕਿਨਾਰਾ ਕਦੇ ਜਾ ਕੇ ਨਹੀਂ ਦੇਖਿਆ, ਇਸ ਕਰਕੇ ਇਹ ਗੁਰੂ ਦਾ ਉਪਦੇਸ਼ ਕਿਤੇ ਸਿੱਖ ਸ਼ੰਕਾ ਤੋਂ ਰਹਿਤ ਹੋਵੇ, ਕਿਤੇ ਕਮਾਈ ਕਰ ਲਵੇ ਤਰਜ ਬਈ, ਵਰਨਾ ਤਰ ਨਹੀਂ ਸਕਦਾ। ਦੂਸਰਾ ਅਵਧੂਤ ਗੁਰੂ, ਅਵਧੂਤ ਗੁਰੂ ਐਸਾ ਹੈ ਜੈਸਾ ਇੱਕ ਲੱਕੜ ਹੈ, ਉਹ ਲੱਕੜ ਦੇ ਉੱਤੇ ਬੈਠ ਕੇ ਜਿਵੇਂ ਲੱਕੜ ਇਕੱਲੀ ਤਰ ਜਾਂਦੀ ਹੈ, ਅਵਧੂਤ ਗੁਰੂ ਕਮਾਈ ਕਰਦਾ, ਬੰਦਗੀ ਹੈ, ਲੇਕਿਨ ਗਿਆਨ ਹੈ ਨਹੀਂ, ਸਿੱਖ ਦਾ ਸ਼ੰਕਾ ਨਹੀਂ ਨਿਵਰਤ ਕਰ ਸਕਦਾ, ਆਪ ਤਰਜੂਗਾ, ਪਰ ਜੇ ਕੋਈ ਉਹਦੇ 'ਚ ਮੇਖ ਠੋਕ ਦੇਵੇ ਤਾਂ ਮੇਖ ਵੀ ਨਾਲੇ ਲੈ ਜਾਊਗਾ, ਜੇ ਕੋਈ ਬਹੁਤ ਸ਼ਰਧਾਵਾਨ ਉਹਦਾ ਸੰਗੀ ਹੋਵੇ ਉਹਦੇ 'ਤੇ ਪ੍ਰਭਾਵ ਪੈ ਜਾ ਸ਼ੰਕਾ ਤੋਂ ਰਹਿਤ, ਉਹ ਇੱਕ ਅੱਧਾ ਤਰ ਸਕਦਾ, ਵਰਨਾ ਇਹ ਸੰਸਾਰ ਦਾ ਭਲਾ ਨਹੀਂ ਕਰ ਸਕਦਾ। ਬ੍ਰਹਮ ਨਿਸ਼ਠੀ ਬ੍ਰਹਮ ਸਰੋਤੀ, ਉਹ ਗੁਰੂ ਹੈ ਜਿਹਨੇ ਬ੍ਰਹਮ ਤੇ ਨਿਸ਼ਠਾ ਕੀਤਾ, ਬ੍ਰਹਮੀ ਅੱਖਾਂ ਦੇ ਕੰਨਾਂ ਨਾਲ ਸੁਣਿਆ, ਬ੍ਰਹਮੀ ਅੱਖਾਂ ਨਾਲ ਵੇਖਿਆ, ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ, ਇਹ ਉਹਦੀ ਅਵਸਥਾ ਹੈ, ਇਹ ਪੂਰਾ ਗੁਰੂ ਅਧਿਆਤਮ ਪ੍ਰਕਾਸ਼। ਤੇ ਭਗਵਾਨ ਰਾਮ ਚੰਦਰ ਨੇ ਤ੍ਰੇਤੇ ਯੁੱਗ ਦੇ ਅੰਦਰ ਲਕਸ਼ਮਣ ਨੂੰ ਉਪਦੇਸ਼ ਦਿੱਤਾ ਸੀ, ਗੁਰੂ ਦਾ ਲੈਸਨ ਦਿੱਤਾ ਸੀ, ਕਿਉਂਕਿ ਅੱਜ ਇਹਦੀ ਚ ਆਇਆ ਤੇ ਪੂਰਾ ਗੁਰੂ ਕੌਣ ਹੁੰਦਾ। ਤੇ ਲਕਸ਼ਮਣ ਨੇ ਪ੍ਰਸ਼ਨ ਕੀਤਾ ਹੈ ਕਿ ਭਰਾ ਤਾਂ ਗੁਰੂ ਬਾਰੇ ਦੱਸੋ। ਕਹਿੰਦੇ ਤਿੰਨ ਪ੍ਰਕਾਰ ਦਾ ਗੁਰੂ ਹੁੰਦਾ ਹੈ, ਇੱਕ ਤਾਂ ਪਿੰਗਲਾ ਗੁਰੂ ਹੁੰਦਾ ਹੈ, ਇੱਕ ਅੰਨਾ ਗੁਰੂ ਹੁੰਦਾ ਹੈ। ਅਖੇ ਜੀ ਪਿੰਗਲਾ ਗੁਰੂ ਕੌਣ ਹੈ? ਕਹਿੰਦੇ ਪਿੰਗਲਾ ਗੁਰੂ ਉਹ ਹੈ ਜਿਹਦੇ ਕੋਲ ਉਗਤਾਂ ਜੁਗਤਾਂ ਦੀਆਂ ਬਾਹਾਂ ਤਾਂ ਹੋਣ ਪਰ ਲੱਤਾਂ ਹੋਣ ਨਾ, ਕਮਾਈ ਨਾ ਕੀਤੀ ਹੋਵੇ, ਉਗਤਾਂ ਜੁਗਤਾਂ ਜਾਣਦਾ ਹੋਵੇ, ਤਰ ਨਹੀਂ ਸਕਦਾ। ਤੇ ਦੂਸਰਾ ਅੰਨਾ ਗੁਰੂ ਉਹ ਹੈ, ਲੱਤਾਂ ਤਾਂ ਹੈਗੀਆਂ ਪਰ ਅੱਖਾਂ ਨਹੀਂ ਹੈ। ਗੁਰੂ ਜਿਨ੍ਹਾਂ ਕਾ ਅੰਧਲਾ, ਸਿੱਖ ਵੀ ਅੰਧੇ ਕੰਮ ਕਰੇ, ਅੰਧੇ ਕਰਮ ਕਰੇ, ਉਹ ਭਾਣੇ ਚੱਲਣ ਆਪਣੇ ਨੇ, ਝੂਠੋ ਝੂਠ ਬੋਲਣ। ਅੰਨਾ ਗੁਰੂ ਅਗਿਆਨੀ ਗੁਰੂ ਹੈ, ਇਹ ਵੀ ਨਹੀਂ ਤਾਰ ਸਕਦਾ। ਰਾਮ ਜੀ ਕਹਿੰਦੇ ਨੇ ਕਿ ਜਿਹੜਾ ਤੀਸਰਾ ਗੁਰੂ ਹੈ ਤੇ ਇਹ ਪੂਰਾ ਗੁਰੂ ਹੈ, ਪੂਰਾ ਗੁਰ ਅਖੇ ਜਾ ਕਮਤ। ਇਹ ਗੱਲ ਤ੍ਰੇਤੇ ਯੁੱਗ ਦੇ ਅੰਦਰ ਵੀ ਜਿਹੜੀ ਅੱਜ ਗੁਰੂ ਨਾਨਕ ਸਿੱਧਾਂ ਨੂੰ ਕਹਿ ਰਹੇ ਨੇ, ਤ੍ਰੇਤੇ ਯੁੱਗ 'ਚ ਲਕਸ਼ਮਣ ਨੂੰ ਵੀ ਕਹੀ ਸੀ ਇਹ ਗੱਲ। ਇਸ ਤੋਂ ਇਲਾਵਾ ਇੱਕ ਗ੍ਰੰਥ ਹੋਰ ਪ੍ਰਮਾਣ ਦੇ ਕੇ ਮੈਂ ਫਿਰ ਅੱਗੇ ਚੱਲਦਾ ਕਿਉਂਕਿ ਸਮਾਂ ਨੇੜੇ ਲੱਗ ਗਿਆ। ਇੱਕ ਗ੍ਰੰਥ ਹੈ ਸਮੁੰਦਰੀਕ ਗ੍ਰੰਥ, ਮੈਂ ਗ੍ਰੰਥਾਂ ਦੇ ਨਾਂ ਇਸ ਕਰਕੇ ਦੱਸਦਾ ਕਿਸੇ ਵਿਦਵਾਨ ਨੇ ਦੇਖਣੇ ਆਪ ਪੜ੍ਹੋ ਆਪਣੀਆਂ ਅੱਖਾਂ ਦੇ ਨਾਲ, ਸਮੁੰਦਰੀਕ ਗ੍ਰੰਥ। ਉਹਦੇ 'ਚ 8 ਪ੍ਰਕਾਰ ਦਾ ਗੁਰੂ ਲਿਖਿਆ, ਬਿੜਾਲ ਗੁਰੂ, ਗਿੱਦੜ ਗੁਰੂ, ਘੋੜਾ ਗੁਰੂ, ਛੇਰ ਗੁਰੂ, 4 ਪ੍ਰਕਾਰ ਦੇ ਤਾਂ ਇਹ ਲਿਖਿਆ। ਇਸ ਤੋਂ ਇਲਾਵਾ ਫਿਰ ਅੱਗੇ ਲਿਖਿਆ ਪਾਰਸ ਗੁਰੂ, ਚੰਦਨ ਗੁਰੂ, ਤੇ ਇਹਦੇ ਵਿੱਚ ਸਾਧ ਸਿੰਘ ਜੀ ਭ੍ਰਿੰਗੀ ਗੁਰੂ ਤੇ ਦੀਪਕ ਗੁਰੂ। ਮੈਂ ਜਿਹੜੀ ਬਹੁਤੀ ਲੰਮੀ ਗੱਲ ਹੈ ਮੈਂ ਚੰਦ ਮਿੰਟਾਂ ਦੇ ਵਿੱਚ ਕਹਿਣ ਦਾ ਯਤਨ ਕਰਾਂਗਾ। ਤੇ ਜਿਹੜਾ ਪਹਿਲਾ ਗੁਰੂ ਹੈ ਜਿਹਨੂੰ ਬਿੜਾਲ ਗੁਰੂ ਕਹਿੰਦੇ ਨੇ, ਇਹ ਬਿੱਲਾ ਕੀ ਕਰਦਾ ਹੁੰਦਾ ਜਿਹਦੇ ਘਰ ਵੜ ਜਾਵੇ, ਮਲਾਈ ਖਾ ਜਾਂਦਾ। ਇਹ ਉਹ ਪਖੰਡੀ ਗੁਰੂ ਹੈ, ਆਪਣੇ ਚੇਲਿਆਂ ਦੀ ਮਲਾਈ ਲਾ ਕੇ ਖਾ ਜਾਂਦਾ ਤੇ ਨਾਲੇ ਘੂਰ ਜਾਂਦਾ। ਦੇਖੋ ਕਿਤੇ ਹੋਰ ਨਾ ਕਿਸੇ ਕੋਲ ਜਾਇਓ, ਕੱਖ ਨਹੀਂ, ਮਲਾਈ ਖਾਣ ਤੋਂ ਬਿਨਾਂ ਕੁਛ ਨਹੀਂ ਕਰ ਸਕਦਾ, ਇਹ ਬਿੱਲਾ ਗੁਰੂ ਨੇ। ਅੱਜ ਬਹੁਤੇ ਪੈਦਾ ਹੋਏ ਬਣੇ ਜੀ ਬਿੜਾਲ ਗੁਰੂ। ਦੂਸਰਾ ਗਿੱਦੜ ਗੁਰੂ, ਗਿੱਦੜ ਗੁਰੂ ਉਹ ਹੈ ਚੇਲੇ ਤੇ ਵਿਪਤਾ ਪੈ ਗਈ ਤਾਂ ਜਿਵੇਂ ਗਿੱਦੜ ਦੌੜ ਜਾਂਦਾ ਐਂ ਜਾਣਾ ਤੇ ਚਿਆਂਗਾਂ ਬਥੇਰੀਆਂ ਮਾਰੀ ਜਾਣੀਆਂ। ਤੇ ਤੀਸਰਾ ਘੋੜਾ ਗੁਰੂ, ਜਿਹਦੇ ਕੋਲ ਸਾਧਨ ਹੈਗੇ ਤੇ ਆਪਣੀ ਯੋਗ ਸ਼ਕਤੀ ਦੇ ਨਾਲ ਸ਼ਿਸ਼ ਨੂੰ ਇੱਥੇ ਬੈਠਿਆਂ ਦੂਰ ਦੀ ਸੈਰ ਕਰਾ ਸਕਦਾ, ਉਹਦੀ ਸੂਖਮ ਸਰੀਰ ਨੂੰ ਪਕੜ ਕੇ ਆਪਣੀ ਪੂਜਾ ਕਰਾਉਣ ਵਾਸਤੇ, ਮੁਕਤੀ ਇਹ ਵੀ ਨਹੀਂ ਦੇ ਸਕਦਾ। ਛੇਰ ਗੁਰੂ, ਛੇਰ ਗੁਰੂ ਉਹ ਹੈ ਜਿਹੜਾ ਆਪਣੇ ਚੇਲੇ ਚੇਲੀਆਂ ਦਾ ਮਾਲ ਧਨ ਸਾਰਾ ਹੜੱਪ ਕਰ ਜਾਵੇ, ਜਿਵੇਂ ਸ਼ੇਰ ਜਿਹੜਾ ਸ਼ਿਕਾਰ ਕਰਕੇ ਖਾ ਜਾਂਦਾ, ਆਪ ਹੀ ਦਿੰਦਾ ਨਹੀਂ ਕਿਸੇ ਹੋਰ ਨੂੰ। ਇਹ 4 ਗੁਰੂ ਨਿਕੰਮੇ ਗੁਰੂ ਨੇ, ਕਿਸੇ ਦੇ ਅਰਥ ਨਹੀਂ, ਸਮਾਜ ਦਾ ਕੋਈ ਭਲਾ ਨਹੀਂ ਕਰ ਸਕਦੇ। ਤੇ ਅਗਲੇ 4 ਗੁਰੂਆਂ ਦੇ ਵਿੱਚ ਥੋੜ੍ਹੀ ਥੋੜ੍ਹੀ ਸਿੱਖਿਆ ਹੈ। ਭ੍ਰਿੰਗੀ ਗੁਰੂ, ਭ੍ਰਿੰਗੀ ਇੱਕ ਕੀੜੀ ਹੁੰਦੀ ਹੈ ਸਾਧ ਸਿੰਘ ਜੀ, ਛੋਟਾ ਜਿਹਾ ਪੰਛੀ ਹੈ, ਪੰਛੀ ਨਹੀਂ, ਤੇ ਮਹਾਰਾਜ ਸਾਹਿਬ ਨੇ ਐਸੀ ਸਮਰੱਥਾ ਦਿੱਤੀ ਹੈ, ਮੈਂ ਇੱਕ ਵਾਰੀ ਇਹਦੇ ਘਰ ਬਣਾਉਂਦਾ ਦੇਖਿਆ ਹੈ ਭ੍ਰਿੰਗੀ। ਇਹਦੇ ਕੋਲ ਐਸੀ ਤਕਨੀਕ ਹੈ ਵੀ ਸਾਡੇ ਰਾਜ ਮਿਸਤਰੀਆਂ ਦੇ ਕੋਲੋਂ ਤਾਂ ਪਲਸਤਰ ਕਰਦਿਆਂ ਕਿਤੇ ਜੋੜ ਰਹਿ ਜਾਏ ਤੇ ਜੋੜ ਵੀ ਨਹੀਂ ਰਹਿਣ ਦਿੰਦਾ। ਮੈਂ ਕਈ ਦਿਨ ਦੇਖਦਾ ਰਿਹਾ ਉਹਨੂੰ, ਮਿੱਟੀ ਲਿਆਉਂਦਾ ਮੂੰਹ ਦੇ ਵਿੱਚ, ਐਸੀ ਉਹਨੂੰ ਚਪੋਲ ਕੇ ਨਾ ਐਡੀ ਲੇਸਦਾਰ ਬਣਾਉਂਦਾ, ਫਿਰ ਦੋਨਾਂ ਹੱਥਾਂ ਦੇ ਨਾਲ ਐਂ ਲਿਪ ਕੇ ਨਾਲ ਪੂਰਾ ਜੋੜ ਲਾ ਦਿੱਤਾ। ਕਈ ਦਿਨ ਦੇ 'ਚ ਉਹਨੇ ਮਕਾਨ ਬਣਾਇਆ। ਉਹਦੇ ਫਿਰ 2 ਸੁਰਾਖ ਰੱਖਦਾ, ਇੱਕ ਬੋਡਾ ਮੋਟਾ ਸੁਰਾਖ, ਇੱਕ ਬਹੁਤ ਬਰੀਕ। ਉਹਦਾ ਰੀਜਿੰਗ ਕੀ ਹੈ? ਉਹ ਫਿਰ ਇੱਕ ਖਾਸ ਕਿਸਮ ਦੀ ਸੁੰਡੀ ਹੈ, ਉਹਨੂੰ ਪਕੜ ਕੇ ਲੈ ਕੇ ਆਉਂਦਾ ਜ਼ਬਰਦਸਤੀ। ਉਹ ਵੱਡੇ ਦਰਵਾਜ਼ੇ ਸੀ, ਉਹਨੂੰ ਇੱਕ ਵਾਰੀ ਤੁੰਨ ਦਿੰਦਾ ਇਹਦੇ ਹੇਠਾਂ, ਉੱਧਰੋਂ ਸਾਹ ਤਾਂ ਆਉਂਦਾ ਰਹੇ ਤੇ ਪਰ ਬਾਹਰ ਨਾ ਨਿਕਲੇ, ਫਿਰ ਦਰਵਾਜ਼ੇ 'ਤੇ ਆ ਬਹਿ ਜਾਂਦਾ। ਇਹੋ ਜਿਹਾ ਸੰਗੀਤ ਛੇੜਦਾ ਜਿਹੜਾ ਅੱਜ ਪੂਰੇ ਸੰਸਾਰ ਦੇ 4 ਯੁੱਗਾਂ ਦੇ ਵਿੱਚ ਸਾਡੇ ਗਿਆਨੀਆਂ ਨੂੰ ਉਹਦਾ ਸੰਗੀਤ ਸਮਝ ਨਹੀਂ ਆਇਆ ਕਿ ਅਲਾਪ ਦਾ ਕੀ ਹੈ, ਉਹਦਾ ਰਾਗ ਨਹੀਂ ਫੜ ਹੋਇਆ ਕਿਸੇ ਰਾਗੀ ਤੋਂ। ਉਹਨੇ ਐਸਾ ਸੰਗੀਤ ਅਲਾਪਣਾ, ਐਦਾਂ ਰਾਇ ਉਹਦੇ 'ਚ ਭੈ ਦਿੰਦਾ ਅਤੇ ਉਹ ਕੀੜਾ ਮਰ ਜਾਂਦਾ। ਭ੍ਰਿੰਗੀ ਦੇ ਭੈ ਜਾਏ ਮਰ, ਭਾਈ ਗੁਰਦਾਸ। ਅਤੇ ਮਰੇ ਤੋਂ ਬਾਅਦ ਫਿਰ ਇੱਕ ਸੰਗੀਤ ਅਲਾਪਦਾ ਗੁਰੂ ਪਿਆਰਿਓ। ਹੈਰਾਨੀ ਦੀ ਬਾਤ ਹੈ, ਸੰਗੀਤ ਦੇ ਨਾਲ ਮਰੇ ਨੂੰ ਦੁਬਾਰੇ ਜਿਉਂਦਾ ਕਰ ਲੈਂਦਾ। ਜਦੋਂ ਦੁਬਾਰੇ ਜਿਉਂਦਾ ਹੁੰਦਾ ਉਹਦੇ ਵਿੱਚੋਂ ਬਾਹਰ ਨਿਕਲਦਾ ਉਹ ਸੁਰਾਖ ਰਾਹੀਂ, ਤਾਂ ਉਹ ਸੁੰਡੀ ਨਹੀਂ ਹੁੰਦੀ, ਮੁੜ ਕੇ ਭ੍ਰਿੰਗੀ ਦੇ ਸੰਗ ਕਰਕੇ ਭ੍ਰਿੰਗੀ ਬਣ ਕੇ ਬਾਹਰ ਨਿਕਲਦਾ। ਇਹਦੇ ਬਿੰਦੀ ਬੰਸ ਨਹੀਂ ਹੁੰਦੀ, ਇਹਦੇ ਨਾਦੀ ਬੰਸ ਹੁੰਦੀ ਹੈ। ਭ੍ਰਿੰਗੀ ਗੁਰੂ ਉਹ ਹੈ ਜਿਹੜਾ
ਖਾਸ ਖਾਸ ਸ਼ਰਧਾਲੂਆਂ ਨੂੰ ਕਿਸੇ ਨੂੰ ਅਤੇ ਗਿਆਨ ਦੇ ਕੇ ਆਪਣਾ ਰੂਪ ਬਣਾ ਲੈਂਦਾ, ਸਾਰਿਆਂ ਨੂੰ ਨਹੀਂ, ਜਿਵੇਂ ਖਾਸ ਸੁਣਦੀ। ਦੂਸਰਾ ਹੈ ਪਾਰਸ ਗੁਰੂ। ਪਾਰਸ ਲੋਹੇ ਨੂੰ ਸੋਨਾ ਬਣਾ ਦਿੰਦਾ ਪਰ ਪਾਰਸ ਨਹੀਂ ਬਣਾ ਸਕਦਾ, ਅਧੂਰਾਪਣ ਇਹਦੇ 'ਚ। ਅਤੇ ਤੀਸਰਾ ਚੰਦਨ ਗੁਰੂ। ਬਸੰਤ ਰੁੱਤ ਦੇ ਅੰਦਰ ਚੰਦਨ ਪੌਦਿਆਂ ਨੂੰ ਚੰਦਨ ਬਣਾ ਲੈਂਦਾ ਪਰ ਸਾਰੀਆਂ ਰੁੱਤਾਂ 'ਚ ਨਹੀਂ ਬਣਾਉਂਦਾ, ਬਾਕੀ ਦੀਆਂ 5 ਰੁੱਤਾਂ 'ਚ ਨਹੀਂ ਬਣਾ ਸਕਦਾ। ਇਸ ਕਰਕੇ ਚੰਦਨ ਗੁਰੂ ਦੇ ਵਿੱਚ ਵੀ ਅਧੂਰਾਪਣ ਹੈ। ਅਤੇ ਅੱਠਵਾਂ ਜਿਹੜਾ ਗੁਰੂ ਹੈ ਉਹ ਹੈ ਦੀਪ ਗੁਰੂ। ਅੰਗ ਪਰਸ ਕੇ ਅੰਗਦ ਬਣਿਆ ਜਿਉਂ ਦੀਵੇ 'ਤੇ ਦੀਵਾ। ਜਦੋਂ ਦੀਵੇ 'ਤੇ ਦੀਵਾ ਜਗ ਜਾਏ ਰੋਸ਼ਨੀ ਉੱਨੀ ਹੁੰਦੀ ਹੈ ਜਿੰਨੀ ਪਹਿਲੇ ਦੀਵੇ ਦੀ। ਗੁਰੂ ਨਾਨਕ ਪੂਰਾ ਗੁਰੂ ਹੈ, ਇਹ ਦੀਪਕ ਗੁਰੂ ਦਾ ਮਿਸਾਲ ਮਿਲਦੀ ਹੈ ਤਾਂ ਗੁਰੂ ਨਾਨਕ ਦੀ ਮਿਲਦੀ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਓ ਹੁਣ ਆਪਾਂ ਸੰਖੇਪ ਕਰ ਲਈਏ। ਪੂਰਾ ਗੁਰ ਭੇਟੇ ਸੋ ਝਗੜ ਚਗਾਏ, ਸਾ ਗੁਰੂ ਮਿਲ ਜਾਏ ਸਾਰਾ ਝਗੜਾ ਚੁੱਕਿਆ ਜਾਂਦਾ ਹੈ।
ਜੇਤੀ ਹੈ ਤੇਤੀ ਕਿਉਂ ਨਾਹੀ।
ਇਹ ਜਿਹੋ ਜੀ ਸ੍ਰਿਸ਼ਟੀ ਹੈ ਜੋ ਦਿਖ ਰਹੀ ਹੈ ਗਿਆਨ ਕਾਲ ਦੇ ਵਿੱਚ, ਤੇਤੀ ਐਸੀ ਨਹੀਂ ਹੈ, ਫਿਰ ਇਹ ਬ੍ਰਹਮ ਰੂਪ ਹੋ ਜਾਂਦੀ ਹੈ, ਹੁਣ ਵੱਖਰਾ ਵੱਖਰਾ ਦਿਸਦੀ ਹੈ।
ਗੁਰਮੁਖ ਗਿਆਨ ਭੇਟ ਗੁਣ ਗਾਹੀ।
ਤੇ ਗੁਰਮੁਖ ਜਿਹੜੇ ਨਾ ਉਹ ਸਾਸ ਜੀ ਗੁਰੂ ਦੇ ਕੋਲੋਂ ਗਿਆਨ ਪ੍ਰਾਪਤ, ਆਤਮਿਕ ਗਿਆਨ, ਗੱਲਾਂ ਵਾਲਾ ਗਿਆਨ ਨਹੀਂ। ਗੁਰਮੁਖ ਗਿਆਨ ਭੇਟ ਗੁਣ ਗਾਹੀ, ਇਹਦੇ ਦੋ ਅਰਥ ਨੇ ਸੰਪਰਦਾਇ। ਇੱਕ ਤਾਂ ਹੋ ਗਿਆ ਵੀ ਗੁਣ ਗਾਹੀ ਦਾ, ਗੁਣ ਗਾਇਨ ਕਰਨ ਦਾ ਅਰਥ ਵੀ ਸੰਪਰਦਾਇ ਅਰਥ ਹੈ। ਬਾਕੀ ਫਾਰਸੀ ਦੇ ਵਿੱਚ ਸਾਸ ਜੀ ਗਾਹੀ ਦਾ ਅਰਥ ਜਿਹੜਾ ਫਾਰਸੀ ਦੇ ਅੰਦਰ ਜਗ੍ਹਾ ਹੈ, ਤੇ ਉਹ ਤਾਂ ਫਿਰ ਗੁਣਾਂ ਦੀ ਜਗ੍ਹਾ ਹੀ ਬਣ ਜਾਂਦੇ ਹੈ। ਇੰਨੇ ਗੁਣ ਪੈਦਾ ਹੋ, ਸਭ ਗੁਣ ਅਵਗੁਣ ਨੇ, ਕੋਈ ਹੋਏ ਨੀਤਾ ਨੀਤਾ, ਇਹ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ ਜੀ।
ਹੋਮੇ ਬੰਧਨ ਬੰਦ ਪਵਾਵੈ।
ਤੇ ਹੋਮੇ ਦੇ ਬੰਧਨ ਜਿਹੜੇ ਸਿੱਧੋ ਮਹਾਰਾਜ ਕਹਿੰਦੇ, ਇਹਨਾਂ ਬੰਧਨਾਂ 'ਚ ਬੰਨਿਆ ਹੋਇਆ ਭੁਆਂਟਣੀਆਂ ਖਾਂਦਾ ਫਿਰਦਾ ਜੂਨਾਂ ਦੇ ਅੰਦਰ, ਧੱਕੇ ਖਾਂਦਾ ਫਿਰਦਾ ਥਾਂ ਥਾਂ ਤੇ।
ਨਾਨਕ ਰਾਮ ਭਗਤ ਸੁਖ ਪਾਵੈ।
ਜਿਹੜਾ ਬਈ ਰਾਮ ਦਾ ਭਗਤ ਹੈ, ਰਾਮ ਚਾਰ ਪ੍ਰਕਾਰ ਦਾ ਹੈ, ਏਕ ਰਾਮ ਦਸਰਥ ਕਾ ਬੇਟਾ, ਏਕ ਰਾਮ ਘਟ ਘਟ ਮੇਂ ਲੇਟਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਸਭੂੰ ਤੇ ਨਿਆਰਾ। ਇਹ ਜਲਣ ਜੱਟ ਨੇ, ਜਲਣ ਭਗਤ ਹੋਇਆ, ਜ਼ਿਮੀਦਾਰਾਂ ਦੇ ਵਿੱਚ ਉਸੀ ਛੇਵੇਂ ਪਾਤਸ਼ਾਹ ਦਾ ਸਿੱਖ ਹੋਇਆ, ਇਹ ਉਹਦੀ ਰਚਨਾ ਹੈ। ਉਹਨੇ ਦੱਸਿਆ ਵੀ ਕਿਹੜੇ ਕਿਹੜੇ ਰਾਮ ਕੀ ਕੀ ਨੇ, ਅੱਗੇ ਹੋਰ ਵੀ ਵਿਆਖਿਆ ਕੀਤੀ ਆ, ਆਹ ਰਾਮ ਵਿਆਪਕ ਹੈ, ਆਹ ਰਾਮ ਦੂਸਰਾ, ਰਹੋ ਵਿਚਾਰ। ਅਤੇ ਐਸੇ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਨਾਨਕ ਰਾਮ ਭਗਤ ਸੁਖ ਪਾਵੈ। ਕਿਹੜਾ ਸੁਖ? ਆਤਮਕ ਸੁਖ, ਜਿਹੜਾ ਆਪਣੇ ਆਪ ਦਾ ਸੁਖ ਹੈ। ਅਸੀਂ ਦੁਖੀ ਵੀ ਅਗਿਆਨ ਕਰਕੇ ਹਾਂ, ਸੁਖ ਵੀ ਗਿਆਨ ਕਰਕੇ ਹੋਣਾ ਹੈ। ਅਸੀਂ ਆਪਣੇ ਆਪ ਕਰਕੇ ਹੀ, ਸਾਨੂੰ ਕੋਈ ਦੁਖੀ ਨਹੀਂ ਕਰਦਾ, ਅਸਲ ਤਾਂ ਗੱਲ ਇਹ ਹੈ, ਕੋਈ ਵੀ ਨਹੀਂ ਕਰਦਾ, ਸਾਡਾ ਤਾਂ ਆਪਣਾ ਆਪ ਸਾਨੂੰ ਦੁਖੀ ਕਰ ਰਿਹਾ। ਅਤੇ ਜਿੰਨੀ ਦੇਰ ਤੱਕ ਅੰਦਰ ਬ੍ਰਹਮਾਕਾਰ ਬਿਰਤੀ ਨਹੀਂ ਬਣੀ, ਸਜਾਤੀ ਬਿਰਤੀ ਦਾ ਪ੍ਰਵਾਹ ਨਹੀਂ ਪਿਆ, ਜਿੰਨੀ ਦੇਰ ਤੱਕ ਬਿਜਾਤੀ ਬਿਰਤੀ ਦਾ ਤਿਆਗ ਨਹੀਂ ਹੋਇਆ, ਉਨੀ ਦੇਰ ਤੱਕ ਸਜਾਤੀ ਬਿਰਤੀ ਦੇ ਵਿੱਚ ਕੀ ਹੈ? ਸਤ ਸੰਤੋਖ ਦਇਆ ਧਰਮ ਵਿਚਾਰ। ਬਿਜਾਤੀ ਬਿਰਤੀ ਦੇ ਵਿੱਚ ਕੀ ਹੈ? ਕਾਮ ਕਰੋ ਲੋਭ ਮੋਹ ਹੰਕਾਰ। ਬਿਜਾਤੀ ਬਿਰਤੀ ਦਾ ਤਿਆਗ, ਸਜਾਤੀ ਬਿਰਤੀ ਦਾ ਪ੍ਰਵਾਹ ਗ੍ਰਹਿਣ ਕਰਨਾ, ਅਤੇ ਫਿਰ ਬਈ ਜਿਸ ਕਾਰਜ ਦੇ ਲਈ ਸੰਸਾਰ ਵਿੱਚ ਆਇਆ ਉਹ ਮੁੱਖ ਮੰਤਵ ਸਾਡਾ ਪੂਰਾ ਹੋਏਗਾ। ਅਤੇ ਮੈਂ ਸਮਾਪਤੀ ਕਰਨ ਲੱਗਾ, ਇੱਕ ਬੇਨਤੀ ਮੈਂ ਆਪਣੇ ਮੂਰਖ ਮਨ ਨੂੰ ਵੀ ਕਰਦਾ ਅਤੇ ਤੁਹਾਨੂੰ ਗੁਰਸਿੱਖਾਂ ਨੂੰ ਵੀ ਬੇਨਤੀ ਕਰਦਾ। ਜ਼ਿੰਦਗੀ ਦਾ ਇੱਕ ਸਾਹ ਦਾ ਵਸਾ ਨਹੀਂ, ਇੱਕ ਸਾਹ ਦਾ, ਹਮ ਆਦਮੀ ਹਾਂ, ਇੱਕਦਮ ਹੀ ਮੌਤ ਮੌਤ ਨਾ ਜਾਣਾ। ਇਹਨੂੰ ਮਨ ਨੂੰ ਆਪਣੇ ਨੂੰ ਆਪ ਸਮਝਾਉਣਾ, ਇਹ ਕਿਸੇ ਦੇ ਸਮਝਾਉਣ ਦਾ ਨਹੀਂ ਹੈ। ਇਹਨੂੰ ਸਮਝਾਓ ਕਿ ਜਿਹੜੇ ਸੰਬੰਧੀ, ਐਸਾ ਤਾਂ ਕੋਈ ਵੀ ਨਹੀਂ ਹੈ ਜਿਹਦੇ ਸੰਬੰਧੀ ਸੰਸਾਰ 'ਚੋਂ ਨਾ ਗਏ ਹੋਣ, ਜਿਹੜੇ ਗਏ ਨੇ ਉਹਨਾਂ ਬਾਰੇ ਸੋਚੋ, ਕੱਲ੍ਹ ਸਾਡੇ ਵਿੱਚ ਸੀ, ਸੰਸਾਰ ਦੇ ਵਿੱਚ ਹੀ ਖਾਂਦੇ ਪੀਂਦੇ ਬੋਲਦੇ ਚੱਲਦੇ, ਅੱਜ ਹੈ ਨਹੀਂ। ਅਤੇ ਸੱਜਣਾ ਆਪਣੇ ਆਪ ਨੂੰ ਕਹਿ ਵੀ ਇੱਕ ਦਿਨ ਤੂੰ ਵੀ ਨਹੀਂ ਹੋਣਾ, ਪਰ ਫਿਰ ਜਾਣ ਤੋਂ ਪਹਿਲਾਂ ਕਰਿਆ ਕੀ ਹੈ? ਉਹ ਧਨ ਇਕੱਠਾ ਕਰ ਲਿਆ, ਐਸੀ ਸੰਚ ਜੋ ਬਿਨਸਤ ਨਾਹੀ, ਪਤ ਸੇਤੀ ਆਪਣੇ ਘਰ ਜਾਏ, ਇੱਜ਼ਤ ਨਾਲ ਆਪਣੇ ਘਰ ਜਾ, ਆਪਣੇ ਬਸ ਇਹੋ ਜਿਹਾ ਕੰਮ ਕਰ। ਭਾਲਟੜੇ ਹਰ ਸੰਤ ਬਾਰੇ ਜਿਨ ਕਰ ਤਨ ਹਰ ਨਾਮਾ, ਪ੍ਰਵਾਨ ਗਣੀ ਸੇ ਆਏ ਸਫਲ ਨਾ ਕੇ ਕਾਮਾ। ਅਤੇ ਗੁਰੂ ਕਿਰਪਾ ਕਰੇ ਨਾਮ ਤੁਹਾਨੂੰ ਸੰਚਨਾ ਕਰੀਏ। ਆਓ ਪ੍ਰਸਿੱਧ ਕੀਰਤਨੀ ਗੁਰਮ ਪਿਆਰੇ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ, ਅਤੇ ਮੈਨੂੰ ਤਾਂ ਪਤਾ ਨਹੀਂ ਸੀ ਵੀ ਅੱਜ ਇਹਨਾਂ ਦਾ ਇਤਫਾਕ ਹੈ, ਕਈ ਵਾਰ ਦਰਸ਼ਨ ਹੋ ਲਏ ਇਹਨਾਂ ਦੇ ਵੀ, ਅਤੇ ਗੁਰੂ ਕਿਰਪਾ ਕਰੇ ਉਹਨਾਂ ਨੇ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰਨਾ ਹੈ ਅਤੇ ਦਾਸ ਕੱਲ੍ਹ ਦਾ ਦਿਨ ਆਪ ਜੀ ਦੇ ਕੋਲ ਹੋ ਰਿਹਾ ਹੈ, ਉਸ ਤੋਂ ਬਾਅਦ ਲੈਸਟਰ ਦਾ ਪ੍ਰੋਗਰਾਮ ਹੈ ਅਤੇ ਗੁਰੂ ਕਿਰਪਾ ਕਰੇ ਬਹੁਤ ਸਾਥ ਦਿੱਤਾ ਹੈ ਸਰੋਤਾ ਜਨਾਂ ਨੇ, ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਹਾਡੇ ਆਸਰੇ ਲੱਗ ਕੇ ਮੈਂ ਆਪਣੇ ਮੂਰਖ ਮਨ ਨੂੰ ਸਮਝਾਉਂਦਾ ਰਿਹਾ ਇੰਨੇ ਦਿਨਾਂ ਤੋਂ, ਸਾਧ ਸੰਗਤ ਔਰ ਗੁਰੂ ਦੀ ਕਿਰਪਾ ਤੋਂ ਬਿਨਾਂ ਤਾਂ ਇਹ ਕਾਰਜ ਨਹੀਂ ਹੋਣ ਵਾਲਾ, ਬਹੁਤ ਬਹੁਤ ਧੰਨਵਾਦ ਜੀ। ਹਾਂ ਪਿਛਲੀ ਤੁੱਕ ਬੋਲ ਦਿਓ।
ਹਉਮੈ ਬੰਧਨ ਬੰਦ ਪਵਾਵੈ, ਨਾਨਕ ਰਾਮ ਭਗਤ ਸੁਖ ਪਾਵੈ।
ਹੇ ਗੋਬਿੰਦ ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਧਾਰ, ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।